पलो न कीनो ताते अधिक डरो मन बच क्रम हर गुण नहीं गाए यह जी सोच तरो गुरमत सुन कछ ज्ञान न उपजेओ पस जो उदर परो कहो नानक प्रभ बिरद पछानो तब हौ पतित तरो गुरमत सुन कछ ज्ञान न उपजियो पस जो उदर भरों कहो नानक प्रभ बिरद पछानो तब हौ पतित तरों डंडौत बंदन अनिक बार सर्व कला समरथ डोलन ते राखो हो प्रभु नानक दे कर हथ सतनाम धन वाहे गुरु साहिब जियो जाथ कथ रमणंग शरणंग सर्वत्र जीयण है जाथ कथ रमणंग शरणंग सर्वत्र जीयण है तथ लगणंग प्रेम नानक दर्शन है तथ लगणंग प्रेम नानक प्रसादंग गुर दर्शन है वाह गुरु जी का खालसा वाह गुरु जी की फतेह। परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਸੇਵਕ ਪਰਿਵਾਰਾਂ ਵੱਲੋਂ ਬੱਚਿਆਂ ਦੇ ਆਨੰਦ ਕਾਰਜ ਦੀ ਪ੍ਰਸੰਨਤਾ ਔਰ ਹਜ਼ੂਰ ਦਾ ਸ਼ੁਕਰਾਨਾ ਕਰਨ ਦੇ ਲਈ ਸ਼ਬਦ ਕੀਰਤਨ ਗੁਰਮਤਿ ਸਮਾਗਮ ਉਲੀਕੇ ਗਏ ਨੇ ਔਰ ਅੱਜ ਸਾਡੇ ਕੋਲ ਵਕਤ ਜੋ ਅਨਾਉਂਸ ਹੈ ਕਿਉਂਕਿ ਸਭ ਨੇ ਦਰਸ਼ਨ ਕਰਨੇ ਨੇ ਆਪਣੇ ਕੋਲ 8:30 ਤੱਕ ਦਾ ਵਕਤ ਹੈ ਔਰ ਕੱਲ ਵੀ ਦਾਸ ਅਰਜ਼ ਕੀਤੀ ਸੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਅਸੀਂ ਉਸ ਸਬੰਧੀ ਹੀ ਆਪ ਜੀ ਦੇ ਸਨਮੁਖ ਕੁਛ ਬੇਨਤੀਆਂ ਕਰਾਂਗੇ ਪਰ ਇੱਕ ਤੁਹਾਡੇ ਚਰਨਾਂ ਚ ਬੇਨਤੀ ਹੈ ਸਾਧ ਸੰਗਤ ਆਪ ਇਕਾਗਰਤਾ ਬਖਸ਼ੋ ਤਾਂ ਜੋ ਮੈਂ ਹਜ਼ੂਰ ਦੀ ਬਖਸ਼ਿਸ਼ ਨਾਲ ਤੁਹਾਡੇ ਚਰਨ ਪਰ ਸਕਾਂ ਕਰੋ ਕਿਰਪਾ ਬਖਸ਼ੋ ਅਸੀਸ ਪਿਆਰ ਅਦਬ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਗਾਥਾ ਬਾਣੀ ਦਾ ਇਹ 17ਵਾਂ ਪਦਾਕ ਹੈ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਪਹਿਲਾਂ ਇਸ ਪਦੇ ਦੇ ਅੰਦਰ ਜੋ ਦਾਤਾਰ ਨੇ ਸਾਨੂੰ ਉਪਦੇਸ਼ ਦਿੱਤਾ ਉਸ ਦੇ ਅਖਰੀ ਅਰਥ ਨੇ ਹਜ਼ੂਰ ਨੇ ਫਰਮਾਇਆ ਜਥ ਕਥ ਰਮਣੰਗ ਇਹ ਦੋ ਸ਼ਬਦ ਜਥ ਕਥ ਇੱਥੇ ਜਤ ਸ਼ਬਦ ਵੀ ਥੱਥੇ ਨਾਲ ਹੈ ਤੇ ਕਥ ਸ਼ਬਦ ਵੀ ਜਿਹੜਾ ਹੈ ਉਹ ਅਸਲ ਚ ਥੱਥੇ ਨਾਲ ਹੈ। ਜਥ ਦਾ ਅਰਥ ਜਿੱਥੇ ਤੇ ਕਥ ਦਾ ਅਰਥ ਕਿੱਥੇ ਇੱਥੇ ਕਥ ਦਾ ਅਰਥ ਕਥਨ ਕਰਨਾ ਨਹੀਂ ਜਥ ਕਥ ਰਮਣੰਗ ਰਮਣ ਦਾ ਅਰਥ ਹੈ ਕਿ ਵਿਆਪਕਤਾ ਇਹਦਾ ਅਖਰੀ ਅਰਥ ਬਣਿਆ ਜਿੱਥੇ ਕਿੱਥੇ ਵੀ ਮੈਂ ਦੇਖਣਾ ਵਾ ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਕਹਿੰਦੇ ਰਮਣੰਗ ਉਹ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਹੀ ਸਰਬ ਵਿਆਪਕ ਹੈ ਕਿਉਂਕਿ ਇਸ ਵਿੱਚ ਤਿੰਨ ਬੇਨਤੀਆਂ ਸਿਰਫ ਅੱਜ ਮੈਂ ਕਰਨੀਆਂ ਨੇ ਤੇ ਬਿਲਕੁਲ ਸਮੇਂ ਵਿੱਚ ਰਹਿ ਕੇ ਜਿੱਥੇ ਕਿੱਥੇ ਦੇਖਣਾ ਵਾ ਇੱਕ ਪਰਮਾਤਮਾ ਹੀ ਰਮਿਆ ਹੋਇਆ ਹੈ ਤੇ ਨਾਲ ਬਖਸ਼ਿਸ਼ ਕੀਤੀ ਉਹਨੇ ਸ਼ਰਣੰਗ ਸਰਬੱਤਰ ਜੀਅਣਾ ਹੈ ਸ਼ਰਣੰਗ ਦਾ ਅਰਥ ਹੁੰਦਾ ਆਪਾਂ ਸਾਰੇ ਸਮਝਦੇ ਹਾਂ ਸ਼ਰਨ ਆਸਰਾ ਸਹਾਰਾ ਓਟ ਸਰਬੱਤਰ ਦਾ ਲਫ਼ਜ਼ੀ ਅਰਥ ਹੈ ਜੀ ਸਾਰੇ ਸੰਸਕ੍ਰਿਤ ਦਾ ਇਹ ਲਫ਼ਜ਼ ਹੈ ਜੀ ਸਰਵੱਤਰ ਪੰਜਾਬੀ ਚ ਇਹਦੇ ਲਈ ਸ਼ਬਦ ਵਰਤਿਆ ਗਿਆ ਸਰਬੱਤਰ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਲਫ਼ਜ਼ ਦੀ ਜਾਪ ਸਾਹਿਬ ਵਿੱਚ ਬੜੀ ਵਰਤੋਂ ਕੀਤੀ ਹੈ ਕਿ ਸਰਬੱਤਰ ਦਿਸ ਹੈ ਕਿ ਸਰਬੱਤਰ ਭਿਸ ਹੈ ਕਿ ਸਰਬੱਤਰ ਗੌਣ ਹੈ ਪਰ ਅਸਲ ਚ ਸੰਸਕ੍ਰਿਤ ਦਾ ਲਫ਼ਜ਼ ਹੈ ਸਰਬੱਤਰ ਇਹਦਾ ਅਰਥ ਸਾਰੀਆਂ ਥਾਵਾਂ ਤੇ ਪਰ ਇਹ ਤੇ ਲਫ਼ਜ਼ੀ ਅਰਥ ਕਰਾਂਗੇ ਜੀ ਸਰਬੱਤਰ ਸ਼ਰਨ ਸਰਬੱਤਰ ਜੀਅਣ ਹੈ ਜੀਅਣ ਹੈ ਬਹੁ ਵਚਨ ਜੀਵਾਂ ਦਾ ਹੇ ਪਾਰ ਬ੍ਰਹਮ ਪਰਮੇਸ਼ਵਰ ਸਾਰੀਆਂ ਥਾਵਾਂ ਤੇ ਆਪ ਰਮੇ ਹੋਏ ਹੋ ਤੇ ਜਿੰਨੇ ਵੀ ਜੀਵ ਨੇ ਸਾਰੇ ਜੀਵਾਂ ਨੂੰ ਮੇਰੇ ਵਾਹਿਗੁਰੂ ਜੀ ਤੁਸੀਂ ਆਪਣੀ ਸ਼ਰਨ ਵਿੱਚ ਰੱਖਣ ਦੇ ਸਮਰੱਥ ਹੋ ਸਾਰੇ ਜੀਵ ਇੱਥੇ ਮਨੁੱਖ ਨੇ ਕਿਹਾ ਮਹਾਰਾਜ ਕਹਿੰਦੇ ਨੇ ਕਿ ਸ਼ਰਨ ਸ਼ਰਣੰਗ ਸਰਬੱਤਰ ਜੀਅਣ ਹੈ ਸਾਰੇ ਜੀਵਾਂ ਨੂੰ ਸ਼ਰਨ ਵਿੱਚ ਰੱਖਣ ਦੇ ਸਮਰੱਥ ਤੇ ਨਾਲ ਹਜ਼ੂਰ ਨੇ ਸ਼ਬਦ ਵਰਤਿਆ ਕਹਿਣ ਲੱਗੇ ਤਥ ਇੱਥੇ ਤਥ ਦਰ ਤੇ ਤਿਸ ਨਾਲ ਉਸ ਨਾਲ ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੈ ਜਿਹੜਾ ਸਾਰੇ ਜੀਵਾਂ ਨੂੰ ਰੱਖਣ ਦੇ ਸਮਰੱਥ ਹੈ। ਤਥ ਮਹਾਰਾਜ ਕਹਿੰਦੇ ਨੇ ਉਸ ਨਾਲ ਲੱਗਣ ਪ੍ਰੇਮ ਨਾਨਕ, ਆਪ ਦੇਖ ਰਹੇ ਉੱਤੇ ਸਕਰੀਨ ਤੇ, ਤਥ ਦਾ ਅਰਥ ਹੈ ਤਿਸ ਨਾਲ ਪ੍ਰੇਮ ਲੱਗਦਾ ਹੈ, ਪਿਆਰ ਬਣਦਾ ਹੈ। ਕਿਵੇਂ? ਪ੍ਰਸ਼ਾਦੰਗ ਗੁਰਦਰਸ਼ਨ ਹੈ। ਪ੍ਰਸ਼ਾਦ ਦਾ ਅਰਥ ਹੈ ਕਿਰਪਾ, ਬੇਨਤੀ ਹੈ। ਗੁਰਦਰਸ਼ਨ ਹੈ, ਗੁਰ ਦਾ ਅਰਥ ਗੁਰੂ, ਦਰਸ਼ਨ ਦਾ ਲਫ਼ਜ਼ੀ ਅਰਥ ਵੈਸੇ ਦੀਦਾਰ ਕਰਦੇ ਆ, ਪਰ ਮੈਂ ਬੇਨਤੀ ਕਰਾਂਗਾ ਦਰਸ਼ਨ ਦਾ ਅਰਥ ਕਿ ਗੁਰੂ ਦਾ ਗਿਆਨ, ਗੁਰੂ ਦਾ ਸ਼ਬਦ, ਗੁਰੂ ਦੇ ਬੋਲ। ਪਰਮਾਤਮਾ ਜਿੱਥੇ ਕਿੱਥੇ ਰਮਿਆ ਹੈ, ਸਾਰੇ ਜੀਵਾਂ ਨੂੰ ਆਪਣੀ ਸ਼ਰਨ ਵਿੱਚ ਰੱਖਣ ਦੇ ਸਮਰੱਥ ਹੈ, ਤੇ ਐਸੇ ਪਰਮਾਤਮਾ ਨਾਲ ਪ੍ਰੇਮ ਤਾਂ ਲੱਗਦਾ ਹੈ ਜੇ ਸਮਰੱਥ ਸਤਿਗੁਰੂ ਆਪਣੀ ਕਿਰਪਾ ਕਰ ਦੇਵੇ। ਤਿੰਨ ਬਚਨ ਨੇ ਜੀ ਜਿਹੜੇ ਅਸੀਂ ਅੱਜ ਵਿਚਾਰਨੇ ਨੇ। ਪਹਿਲਾ ਬਚਨ ਹੈ ਜੋ ਸਤਿਗੁਰੂ ਨੇ ਕਿਹਾ, ਜਥ ਕਥ ਰਮਣੰਗ, ਜਿੱਥੇ ਕਿੱਥੇ ਵੀ ਮੈਂ ਦੇਖਣਾ ਕਿ ਪਰਮਾਤਮਾ ਰਮਿਆ ਹੋਇਆ ਹੈ। ਸ਼ਬਦ ਕਹਿਣਾ ਬਹੁਤ ਸੁੱਖ ਹੈ, ਪਰ ਬੇਨਤੀ ਕਰਾਂ, ਦੋ ਲਫ਼ਜ਼ ਵਰਤਦੇ ਸਨ ਬ੍ਰਹਮ ਗਿਆਨੀ ਜੀਵ ਆਤਮਾ ਲਈ, ਇੱਕ ਸਮ ਦ੍ਰਿਸ਼ਟੀ ਤੇ ਇੱਕ ਸਮ ਵਰਤੀ। ਅਸਲ ਚ ਆ ਸ਼ਬਦ ਸਮ ਦ੍ਰਿਸ਼ਟੀ ਹੈ ਕਿ ਮੈਂ ਜਿੱਥੇ ਕਿੱਥੇ ਵੀ ਝਾਤੀ ਮਾਰਨਾ ਕੇਵਲ ਮੇਰਾ ਪਰਮਾਤਮਾ ਰਮਿਆ ਹੈ, ਤੇ ਸਮ ਵਰਤੀ ਦਾ ਅਰਥ ਹੈ ਕੇਵਲ ਰਮਿਆ ਨਹੀਂ, ਜਿੰਨੇ ਵੀ ਜੀਵ ਪਰਮਾਤਮਾ ਨੇ ਪੈਦਾ ਕੀਤੇ ਨੇ ਸੱਚ ਇਹ ਸਭ ਨਾਲ ਹੀ ਵਰਤਦਾ ਪਿਆ ਹੈ, ਸਾਰੀਆਂ ਥਾਵਾਂ ਤੇ ਰਮਿਆ। ਥੋੜਾ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਦਰਸ਼ਨ ਕਰਾਂਗੇ, ਕਿਉਂਕਿ ਸ਼ਬਦ ਤਾਂ ਹਜ਼ੂਰ ਦੇ ਇਹੋ ਹੀ ਨੇ। ਇੱਕ ਹੋ ਕੇ ਉਹ ਸਰਬ ਵਿਆਪਕ ਹੈ, ਸਾਰੀਆਂ ਥਾਵਾਂ ਤੇ ਉਹ ਰਮਿਆ ਹੋਇਆ। ਪਰ ਇੱਥੇ ਇੱਕ ਹੋਰ ਮੈਂ ਬੇਨਤੀ ਆਪ ਜੀ ਨੂੰ ਕਰ ਦੇਵਾਂ ਕਿ ਜਿੰਨੀ ਦੇਰ ਤੱਕ ਦਿਲ ਦੀ ਸਫਾਈ ਨਹੀਂ, ਓਨੀ ਦੇਰ ਤੱਕ ਦੂਜੇ ਵਿੱਚ ਦੇਖਣ ਦੀ ਗੱਲ ਛੱਡੋ, ਆਪਣੇ ਜਿਸਮ ਚ ਨਹੀਂ ਦਿਸਦਾ ਵੀ ਰੱਬ ਹੈ ਕਿ ਨਹੀਂ, ਕਿਉਂਕਿ ਮਲੀਨਤਾ ਸਾਨੂੰ ਨਜ਼ਰ ਨਹੀਂ ਆਉਣ ਦਿੰਦੀ। ਜਿੱਥੇ ਮੈਲਾਪਨ ਹੋਵੇਗਾ ਉੱਥੇ ਪ੍ਰਤੀਬਿੰਬ ਨਹੀਂ ਦਿਸੇਗਾ, ਜਿੱਥੇ ਨਿਰਮਲਤਾ ਹੀ ਹੋਵੇਗੀ ਉੱਥੇ ਸੱਚ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਬਾਣੀ ਚ ਬਚਨ ਹੁੰਦਾ, ਕਬੀਰ ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾ ਬਹਿ ਜਾਏ। ਕਬੀਰ ਸਾਹਿਬ ਦਾ ਇਹ ਸਲੋਕ ਹੈ। ਸਬੂਰੀ ਦਾ ਅਰਥ ਹੈ ਜਿਹਦੇ ਅੰਦਰ ਸਿਦਕ ਨਹੀਂ, ਤੇ ਅੱਜ ਸੁਬਹਾ ਮੈਂ ਕਥਾ ਚ ਬੇਨਤੀ ਕੀਤੀ ਸੀ ਕਿ ਸਬਰ ਦੇ ਅਰਥ ਢਿੱਡ ਦੀ ਤ੍ਰਿਪਤੀ ਤੇ ਜੇਬ ਦੀ ਤ੍ਰਿਪਤੀ ਨਹੀਂ ਕਦੀ ਕਰਨੇ। ਹੁਣ ਮੰਨ ਲਓ ਅਸੀਂ ਕਹਿ ਦਈਏ ਵੀ ਸਬਰ ਆ ਗਿਆ, ਰੱਜ ਗਏ ਪੈਸੇ ਵੱਲੋਂ, ਸਬਰ ਆ ਗਿਆ ਰੋਟੀ ਵੱਲੋਂ ਰੱਜ ਗਏ, ਉਹ ਗੁਰਮੁਖੇ ਤਾਂ ਗੱਲ ਹੀ ਬੜੀ ਛੋਟੀ ਏ। ਮਨ ਤਾਂ ਉਹੋ ਜਿਹਾ ਬੇਸਬਰ ਹੈ, ਸਾਰਾ ਸਮੁੰਦਰ ਵੀ ਇਹਦੇ ਵਿੱਚ ਪਾ ਦਿਓ ਨਿਕੰਮਾ ਫਿਰ ਵੀ ਕਦੀ ਨਹੀਂ ਰੱਜਦਾ, ਇਹਨੇ ਕਦੀ ਰੱਜਣਾ ਜੀ। ਸਬਰ ਤਾਂ ਬੜਾ ਗਹਿਰਾ ਸ਼ਬਦ ਹੈ ਜੀ, ਜਿਹੜਾ ਸਬਰ ਚ ਚਲਾ ਜਾਂਦਾ ਸੱਚਮੁੱਚ ਰੱਬ ਉਹਨੂੰ ਦਰਿਆ ਦੀ ਤਰ੍ਹਾਂ ਖੁੱਲਿਆ ਕਰ ਦਿੰਦਾ। ਜਿਹੜਾ ਸਬਰ ਨੂੰ ਨਹੀਂ ਕਮਾ ਸਕਦਾ ਉਹ ਗੰਦੇ ਨਾਲੇ ਦੀ ਤਰ੍ਹਾਂ, ਟੁੱਟੇ ਹੋਏ ਗੰਦੇ ਨਾਲੇ ਦੀ ਤਰ੍ਹਾਂ ਬਣ ਜਾਂਦਾ ਹੈ। ਸਬਰ ਇਹੋ ਸੁਭਾਉ, ਜੇਤੂ ਬੰਦਾ ਦਿੜ ਕਰੈ ਵੱਧ ਥੀਵੈ ਦਰਿਆਵੋ, ਟੁੱਟਣਾ ਥੀਵੈ ਵਾਹੜਾ। ਬਾਬਾ ਫਰੀਦ ਸਾਹਿਬ, ਮੈਂ ਫਿਰ ਵਿਸ਼ੇ ਤੇ ਆਵਾਂ ਕਿ ਜਥ ਕਥ ਰਮਣ, ਤਿੰਨ ਕਿੱਸਿਆਂ ਚ ਇਹਦੀ ਮੈਂ ਕਥਾ ਕਰਨੀ ਚਾਹੁੰਦਾ, ਜਿੱਥੇ ਕਿੱਥੇ ਤੂੰ ਰਮਿਆ ਹੈ। ਅਰਜ਼ ਮੈਂ ਕੀਤੀ ਮੈਂ ਅਰਥ ਕਰ ਦਿਆਂਗਾ, ਪ੍ਰਮਾਣ ਦਿਆਂਗਾ, ਪਰ ਸੱਚ ਇਹ ਵੇ ਦਵੈਸ਼ ਦੀ ਕੰਧ ਮੇਰੇ ਵਿੱਚ ਵੀ ਹੈ, ਕਿਉਂਕਿ ਅਸੀਂ ਜੀਵ ਵਿਚਰਨੇ ਪਏ ਹਾਂ। ਕਬੀਰ ਸਾਹਿਬ ਕਹਿੰਦੇ, ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾਬੇ ਜਾਏ, ਤੂੰ ਕਾਬੇ ਹੱਜ ਕਰਨ ਵਾਸਤੇ ਜਾ ਰਿਹਾ, ਮੱਕੇ ਜਾ ਰਿਹਾ, ਪਰ ਤੇਰੇ ਅੰਦਰ ਸਬਰ ਨਹੀਂ। ਨਾਲ ਸ਼ਬਦ ਵਰਤਿਆ, ਜਾ ਕੀ ਦਿਲ ਸਾਬਤ ਨਹੀਂ। ਅਸੀਂ ਸਾਬਤ ਦਾ ਅਰਥ ਕਰਨੇ ਆ ਮੁਕੰਮਲ, ਵੀ ਇਹ ਚੀਜ਼ ਸਾਬਤ ਹੈ, ਪਰ ਇੱਥੇ ਸਾਬਤ ਦਾ ਅਰਥ ਮੁਕੰਮਲ ਨਹੀਂ, ਇੱਥੇ ਸਾਬਤ ਦਾ ਅਰਥ ਹੈ ਸਫਾਈ। ਜਿਹਦੇ ਦਿਲ ਦੀ ਸਫਾਈ ਨੇ ਤਾਂ ਕੋ ਕਹਾਂ ਖੁਦਾ ਹੈ, ਰੱਬ ਉਹਦੇ ਵਾਸਤੇ ਕਿੱਥੇ। ਸ਼ੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ, ਜਾ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ, ਜਿਹਦਾ ਦਿਲ ਦੀ ਸਫਾਈ ਕੋ ਨਹੀਂ ਉੱਥੇ ਰੱਬ ਕਿੱਥੇ ਉਹਨੂੰ ਲੱਭਣਾ। ਇਹਨੂੰ ਗੁਰੂ ਸਾਹਿਬ ਨੇ ਕਿਹਾ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ। ਆਨੰਦ ਸਾਹਿਬ ਜੀ, ਫਿਰ ਵਿਸ਼ੇ ਤੇ ਆਵਾਂ ਕਿ ਜਿਨ੍ਹਾਂ ਦਾ ਦਿਲ ਸਾਫ ਹੈ, ਗੁਰੂ ਅਰਜੁਨ ਸਾਹਿਬ ਸਾਰੀਆਂ ਥਾਵਾਂ ਤੇ ਦੇਖਿਆ ਉਹਨਾਂ। ਇੱਥੇ ਦੇਖੋ ਭਾਈ ਨੰਦ ਲਾਲ ਸਾਹਿਬ ਦੀ ਇੱਕ ਗਜ਼ਲ ਦਾ ਸ਼ੇਰ ਹੈ ਜੀ, ਇਹ ਫਾਰਸੀ ਮੈਂ ਅਰਥ ਕਰ ਦਿਆਂਗਾ ਸੌਖੇ। ਉਹ ਕਹਿੰਦੇ, ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਸ਼ੀ ਯਾਰ ਹਸਤ। ਇੱਕ ਲਫ਼ਜ਼ ਇਹ ਦਾਨਾ ਦਾ ਅਰਥ ਹੁੰਦਾ ਸਿਆਣਾ, ਇਹਨੂੰ ਬਾਣੀ ਚ ਵੀ ਇਹ ਫਾਰਸੀ ਦਾ ਸ਼ਬਦ ਗੁਰੂ ਸਾਹਿਬ ਨੇ ਬਾਣੀ ਚ ਬੜੀ ਵਰਤਿਆ, ਤੂੰ ਦਰਿਆਓ ਦਾਨਾ ਬੀਨਾ, ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ, ਜੇ ਦਿਲ ਸਿਆਣਾ ਹੈ, ਸਿਆਣਾ ਦਾ ਅਰਥ ਬੋਧਕ ਸਿਆਣਪ ਨਹੀਂ, ਉਹ ਸਿਆਣਪ ਜਿਹੜੀ ਨਾਮ ਵਿੱਚੋਂ ਪੈਦਾ ਹੋਈ ਹੈ, ਸਿਮਰਨ ਚੁੱਕ ਹੈ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ, ਯਾਰ ਦਾ ਅਰਥ ਉਸ ਦਿਨ ਉਸ ਆਪਾਂ ਕੀਤਾ ਸੀ, ਮਹਿਬੂਬ ਵਾਹਿਗੁਰੂ ਕਹਿੰਦੇ, ਦਿਲ ਅਗਰ ਜੇ ਸਾਫ ਹੈ ਤੇ ਪਿਆਰਾ ਮਹਿਬੂਬ ਵਾਹਿਗੁਰੂ ਸੱਚਮੁੱਚ ਦਿਲ ਦੇ ਅੰਦਰ ਹੈ, ਚਸ਼ਮਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ, ਚਸ਼ਮ ਦਾ ਅਰਥ ਅੱਖਾਂ। ਮਹਾਰਾਜ ਜੀ ਨੇ ਕਹਿਣ ਲੱਗੇ, ਜੇ ਦਿਲ ਸਾਫ ਹੈ ਤੇ ਹਰ ਪਾਸੇ ਹੀ ਪਰਮਾਤਮਾ ਹੈ, ਜੇ ਅੱਖ ਵਿੱਚੋਂ ਮੈਲ ਨਿਕਲ ਗਈ ਤੇ ਚੇਤੇ ਰੱਖੋ ਰੱਬ ਤੋਂ ਬਿਨਾਂ ਹੋਰ ਕੋਈ ਕੱਖ ਹੈ ਹੀ ਨਹੀਂ। ਦਿਲ ਸਾਫ ਹੈ ਤੇ ਅੱਖ ਸਾਫ ਹੈ। ਇਸ ਕਰਕੇ ਇੱਕ ਦਿਨ ਮੈਂ ਅਰਜ਼ ਕੀਤੀ ਸੀ ਕਿ ਬਜਾਏ ਕਿ ਇੱਕ ਇੱਕ ਇੰਦਰੇ ਦੇ ਕਲਪਨ ਦੀ, ਮੇਰੀਆਂ ਅੱਖਾਂ ਨੇ, ਮੇਰੇ ਕੰਨ ਨੇ, ਮੇਰੀ ਜੀਭ ਹੈ, ਮੇਰੀਆਂ ਸਪਰਸ਼ਤਾ ਵਾਲੀ ਸ਼ਕਿਨ ਹੈ, ਬਸ ਸਾਰੀਆਂ ਦੀ ਜੜ ਇੱਕੋ ਜੇ, ਮਨ ਸਾਫ਼ ਹੋ ਗਿਆ ਬਾਕੀ ਆਪਣੇ ਆਪ ਹੀ ਸਾਫ਼ ਹੋ ਜਾਣਗੇ, ਜਿਸ ਜੜ ਚੋਂ ਮੈਲ ਆਉਂਦੀ ਪਈ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ, ਚਸ਼ਮ ਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ, ਜਤ ਕਥ ਰਮਣੰਗ ਹਰ ਤਰਫ ਦੀਦਾਰ ਹਸਤ, ਹਰ ਪਾਸੇ ਉਹ ਹੈ। ਥੋੜੀ ਜਿਹੀ ਇੱਕ ਹੋਰ ਬੇਨਤੀ, ਵੇਖੋ ਗੁਰਮਤ ਨੇ ਪਰਮਾਤਮਾ ਦੀ ਜਦੋਂ ਵਾਹਿਗੁਰੂ ਜੀ ਦੀ ਗੱਲ ਕੀਤੀ, ਇੱਕ ਥਾਂ ਮੁਕਰਰ ਨਹੀਂ ਕੀਤੀ। ਪਿਛਲੇ ਦਿਨ ਵੀ ਕਿਹਾ, ਕੋਈ ਧਰਤੀ ਦੀ ਇੱਕ ਥਾਂ ਤੇ ਕਹਿ ਦਈਏ ਵੀ ਪਰਮਾਤਮਾ ਸਿਰਫ ਇੱਥੇ ਰਹਿੰਦਾ ਹੈ, ਬਾਕੀ ਥਾਵਾਂ ਤੇ ਨਹੀਂ। ਗੁਰਮਤ ਕਹਿੰਦੀ ਨਹੀਂ, ਹਰ ਥਾਂ ਤੇ, ਹਰ ਜਗ੍ਹਾ ਤੇ। ਥੋੜਾ ਜਿਹਾ ਸਮਝਾਉਣ ਲਈ ਗੁਰਦੇਵ ਨੇ ਇੱਕ ਬਚਨ ਕੀਤਾ ਜੀ ਬਾਣੀ ਚ, ਤੇ ਮਨ ਚ ਆਉਂਦਾ ਵੀ ਪਰਮ ਹਸਤੀ ਤਾਂ ਇੱਕ ਹੀ ਹੈ ਨਾ, ਉਹ ਇੱਕ ਹੋ ਕੇ ਅਨੇਕਤਾ ਵਿੱਚ ਕਿਵੇਂ ਵਰਤਦਾ ਹੈ। ਹੁਣ ਸਾਡਾ ਸਰੀਰ ਇੱਕ ਏ, ਇਹ ਅਨੇਕਤਾ ਚ ਤੇ ਨਹੀਂ ਨਾ ਵਰਤੇਗਾ, ਪਰ ਹੈ ਇੱਕ। ਇੱਕ ਹੋਵੇ ਜਤ ਕਥ ਰਮਣਗ, ਹਰ ਥਾਂ ਤੇ ਕਿਵੇਂ ਰਮਿਆ ਹੈ। ਇਹਨੂੰ ਸਤਿਗੁਰੂ ਨੇ ਬਾਣੀ ਚ ਬਹੁਤ ਸੋਹਣਾ ਇੱਕ ਪ੍ਰਮਾਣ ਦਿੱਤਾ ਸਾਡੇ ਸਮਝਣ ਦੇ ਲਈ। ਭਾਵੇਂ ਉਹ ਕਈ ਵਾਰੀ ਦਾਸ ਨੇ ਬੇਨਤੀ ਕੀਤੀ ਹੈ ਕਿ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਪੂਰੀ ਰਾਤ ਰਹਿੰਦਾ, ਪੂਰੀ ਰਾਤ, ਤੇ ਉਹਦਾ ਜਿਹੜਾ ਵਜੂਦ ਹੈ ਉਹ ਸਾਨੂੰ ਆਕਾਸ਼ ਵਿੱਚ ਦਿਸਦਾ। ਇੱਕ ਹੈ ਨਾ, ਯਾਦ ਰੱਖਿਓ, ਇਸ ਪਲੈਨਟ ਦਾ ਮੈਂ ਕਹਿ ਰਿਹਾ, ਉਂਝ ਤੇ ਪਤਾ ਨਹੀਂ ਚੰਦਰਮਾ ਦੀ ਗਿਣਤੀ ਕੋਈ ਨਹੀਂ ਕਿੰਨੇ ਕੋ ਰੱਬ ਨੇ ਪੈਦਾ ਕੀਤੇ ਨੇ। ਸੱਚ ਇਹ ਵੇ, ਗੁਰਬਾਣੀ ਨੂੰ ਧਿਆਨ ਨਾਲ ਪੜੋ, ਬੰਦੇ ਦੀ ਖੌਮੇ ਗੁਰਬਾਣੀ ਇਸ ਤਰ੍ਹਾਂ ਛਿਲ ਕੇ ਰੱਖ ਦਿੰਦੀ ਜਦੋਂ ਵਿਰਾਟਤਾ ਦੀ ਗੱਲ ਕਰਦੀ ਹੈ। ਬਾਤਾਂ ਦੂਰ ਨਾ ਜਾਓ, ਗਿਆਨ ਖੰਡ ਹੀ ਪੜ੍ਹ ਲਓ। ਮਹਾਰਾਜ ਉਡਾ ਦਿੰਦੇ ਨੇ ਅੰਦਰ ਦੇ ਭਰਮ, ਕਿਹੜੇ ਭੁਲੇਖੇ ਚ ਤੁਰਿਆ ਫਿਰਨਾ, ਕਿ ਇਹ ਜੋ ਕੋਈ ਤੂੰ ਦਿਮਾਗ ਹੀ ਸੋਚੀ ਬੈਠਾ, ਇਸ ਤੋਂ ਅੱਗੇ ਰੱਬ ਨੇ ਬਹੁਤ ਕੁਝ ਪੈਦਾ ਕੀਤਾ। ਧਰਮ ਖੰਡ ਕਾ ਏਕੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘੜਤ ਕੜੀਆਂ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਿਰਧ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਦੱਸੋ ਇਹਦੇ ਕੋਈ ਪਾਰਾਵਾਰ ਪਾ ਸਕਦਾ ਜੀ? ਉਹ ਪਰਮ ਹਸਤੀ ਨੇ, ਫਿਰ ਮੈਂ ਬੇਨਤੀ ਕਰਾਂਗਾ, ਸੱਚ ਇਵੇ ਜਿਉਂ ਜਿਉਂ ਸ਼ਬਦ ਕਿਰਪਾ ਵਰਤਾਂਦਾ ਤਿਉਂ ਤਿਉਂ ਬੰਦਾ ਕਹਿਣ ਲੱਗਦਾ ਮੈਂ ਕੁਛ ਨਹੀਂ ਜਾਣਿਆ, ਜਿਉਂ ਜਿਉਂ ਦਿਮਾਗੀ ਤੌਰ ਤੇ ਅੱਗੇ ਵੱਧਦਾ ਕਹਿੰਦਾ ਸਭ ਕੁਝ ਮੈਨੂੰ ਪਤਾ, ਬਾਕੀ ਸਭ ਮੂਰਖ ਨੇ। ਨਹੀਂ ਨਹੀਂ, ਸ਼ਬਦ ਦਾ ਉਚਾਰਨ ਕਰਤਾ ਕਹਿ ਰਿਹਾ ਨਹੀਂ, ਤੇਰਾ ਦਾਨ ਹੈ ਕੀਮਤ ਨਾ ਪਵੇ ਤਿਸ ਦਾਤੇ ਕਵਨ ਸੁਮਾਰ। ਸੁਕਰਾਤ ਦੇ ਜੀਵਨ ਦੀ ਉਹ ਘਟਨਾ ਸਿਰਫ ਛੋਟੀ ਜੀ, ਬੱਚਾ ਸਮੁੰਦਰ ਦੇ ਕਿਨਾਰੇ ਸੀ ਜੀ, ਮਸਕੀਨ ਸਾਹਿਬੀ ਨੂੰ ਕੋਟ ਕਰਦੇ ਹੁੰਦੇ ਸਨ, ਤੇ ਉਹਦੇ ਕੋਲ ਛੋਟਾ ਜਿਹਾ ਇੱਕ ਭਾਂਡਾ ਸੀ ਜੀ, ਕੁੱਜਾ ਕਹਿ ਲਾ, ਪਾਤਰ ਬਰਤਨ ਸੀ ਜੀ ਉਹਦੇ ਕੋਲ। ਉਸ ਕੁੱਜੇ ਵਿੱਚ, ਇਹ ਕੁੱਜਾ ਸ਼ਬਦ ਬੜਾ ਪੁਰਾਣਾ ਜੀ, ਸ਼ਾਇਦ ਇੱਥੋਂ ਦੇ ਬੱਚਿਆਂ ਨੂੰ ਸਮਝ ਨਹੀਂ ਪੈਣੀ, ਕੁੱਜਾ, ਇੱਕ ਕੁੱਜਾ ਇੱਕ ਕੁਜਾ, ਦੋਨਾਂ ਚ ਬੜਾ ਫਰਕ ਹੈ। ਇੱਕ ਅੱਧਕ ਲਾ ਕੇ ਕੁੱਜਾ ਦਾ ਅਰਥ, ਕੁੱਜਾ ਉਹਦਾ ਮਿਸ਼ਰੀ, ਤੇ ਕੁੱਜਾ ਉਹ ਮਿੱਟੀ ਦਾ ਭਾਂਡਾ ਜਿਹਦੇ ਵਿੱਚ ਮੱਖਣ ਲੱਸੀ, ਇਹ ਚਾਟੀ ਨਹੀਂ ਸੀ ਹੁੰਦੀ, ਕੁੱਜਾ ਵੱਖਰਾ ਹੁੰਦਾ ਸੀ, ਵਲਟੋਈ ਤੋਂ ਛੋਟਾ ਹੁੰਦਾ ਸੀ, ਵਲਟੋਈ ਹੁਣ ਸ਼ਬਦ ਮੇਰਾ ਖਿਆਲ ਵੀ ਨਹੀਂ ਪਤਾ ਲੱਗਣਾ, ਬਾਣੀ ਚ ਹਾਂਡੀ ਕਹਿੰਦੇ ਆ ਜਿਹਨੂੰ, ਮਿੱਟੀ ਦਾ। ਹੁਣ ਉਸ ਕੁੱਜਾ ਜਿਹੜਾ ਉਹਨੇ ਨਿੱਕਾ ਜਿਹਾ ਕੁੱਜਾ ਪਕੜਿਆ, ਤੇ ਯਾਦ ਰੱਖਿਓ ਦੀਵਾਲੀ ਨੇੜੇ ਕੁਮਾਰ ਵੀਰ ਕੁੱਜੀਆਂ ਵੀ ਬਣਾਉਂਦੇ ਸਨ ਛੋਟੀਆਂ ਛੋਟੀਆਂ। ਹੁਣ ਉਹ ਕੁੱਜਾ ਪਕੜ ਕੇ ਸਮੁੰਦਰ ਦੇ ਕਿਨਾਰੇ ਬੈਠਾ, ਕਦੀ ਭਰ ਲੈਂਦਾ ਫਿਰ ਰੋਣ ਲੱਗ ਪੈਂਦਾ। ਤੇ ਸੁਕਰਾਤ ਨੇ ਕਿਹਾ, ਦੇਖਿਆ ਉਹਨੇ ਕਿਹਾ ਵੀ ਤੂੰ ਰੋਣਾ ਕਿਉਂ ਪਿਆ? ਉਹ ਕਹਿੰਦਾ ਮੈਂ ਸਵੇਰ ਦਾ ਲੱਗਾ ਇਸ ਸਮੁੰਦਰ ਨੂੰ ਇਸ ਕੁੱਜੇ ਚ ਪਾਉਣਾ ਚਾਹੁੰਦਾ, ਸਮੁੰਦਰ ਕੁੱਜੇ ਚ ਭਰਨਾ ਚਾਹੁੰਦਾ। ਉਹਨੇ ਗੱਲ ਕੀ, ਕਹਿੰਦਾ ਬੇਟਾ ਕਿਉਂ ਐਵੇਂ ਸਿਰ ਖਪਾਈ ਖਾਰ ਕੇ ਤੂੰ ਰੋਈ ਜਾ ਰਿਹਾ? ਏਡਾ ਵੱਡਾ ਸਮੁੰਦਰ ਤੇਰੇ ਕੁੱਜੇ ਸਮਾ ਜਾਏਗਾ? ਕਦੀ ਨਹੀਂ ਸਮਾਏਗਾ। ਬੱਚਾ ਕਹਿੰਦਾ ਸੱਚ? ਕਹਿੰਦਾ ਬਿਲਕੁਲ ਸੱਚ, ਤੇਰਾ ਕੁੱਜਾ ਸੀਮਤ ਕਹਿ, ਸਮੁੰਦਰ ਅਸੀਮ ਕਹਿ, ਕਿਵੇਂ ਸਮਾਏਗਾ? ਨਿਆਣੇ ਨੇ ਇੱਕੋ ਦਮ ਕੁੱਜਾ ਪਕੜਿਆ, ਜ਼ੋਰ ਨਾਲ ਸਮੁੰਦਰ ਸੱਟਿਆ, ਤਾੜੀ ਮਾਰ ਕੇ ਕਹਿੰਦਾ ਚਲੋ ਜੇ ਕੁੱਜੇ ਵੀ ਸਮੁੰਦਰ ਨਹੀਂ ਸਮਾਉਂਦਾ, ਮੈਂ ਕੁੱਜੇ ਨੂੰ ਸਮੁੰਦਰ ਵੀ ਸਮਾ ਦੇਣਾ। ਸੁਕਰਾਤ ਨੇ ਸਿੱਧਾ ਕੀਤਾ, ਉਹਨੇ ਕਿਹਾ ਮੈਨੂੰ ਜ਼ਿੰਦਗੀ ਦਾ ਇੱਕ ਰਾਜ ਦੇ ਦਿੱਤਾ ਬੇਟੇ, ਤੂੰ ਤੇਰੇ ਕੋਲ ਸਿਰਫ ਇਹ ਨਿੱਕਾ ਜਿਹਾ ਮਿੱਟੀ ਦਾ ਕੁੱਜਾ ਸੀ, ਤੂੰ ਉਹਦੇ ਚ ਅਸੀਮ ਨੂੰ ਪਾਉਣਾ ਚਾਹੁੰਦੇ, ਤੇ ਸੱਚ ਅਵੇ ਸਾਡੀ ਨਿੱਕੀ ਜੀ ਖੋਕੜੀ ਚਾਰ ਕਿਤਾਬਾਂ ਪੜ੍ਹੀਆਂ ਨੇ, ਅਸੀਂ ਅਗਮ ਨੂੰ ਇਹਦੇ ਵਿੱਚ ਫਿੱਟ ਕਰਨਾ ਚਾਹੁੰਦੇਗਾ, ਇਹਦੇ ਚ ਕਿੱਥੇ ਸਮਾਜੂਗਾ? ਤੂੰ ਆਪਣੇ ਕੁੱਜੇ ਨੂੰ ਸਮੁੰਦਰ ਸੱਟ ਦੇ, ਉਹਨੂੰ ਥੋੜਾ ਕਿਵੇਂ ਸਮਾ ਲਾਂਗੇ ਆਪਾਂ? ਹਾਂ ਇਹ ਗੱਲ ਚੇਤੇ ਰੱਖਿਓ, ਉਹਨੇ ਇਹਦੇ ਚ ਨਹੀਂ ਸਮਾਣਾ, ਕੁੱਜੇ ਨੂੰ ਸਮੁੰਦਰ ਵੀ ਸੱਟ ਦਿਓਗੇ ਤੇ ਸਮੁੰਦਰ ਦਾ ਰੂਪ ਹੋ ਜਾਏਗਾ। ਫਿਰ ਅਰਜ਼ ਕਹਿ ਕਿ ਉਹ ਪਰਿਪੂਰਨ ਪਰਮਾਤਮਾ ਸਤਿਗੁਰੂ ਕਹਿੰਦੇ ਜਿੱਥੇ ਕਿੱਥੇ ਸਾਰੀਆਂ ਥਾਵਾਂ ਤੇ ਰਮਿਆ ਹੈ, ਇੱਕ ਉਦਾਹਰਨ ਆਪ ਜੀ ਨੂੰ ਦੇਣ ਲੱਗਾ, ਇੱਕ ਹੋ ਕੇ ਸਰਬ ਵਿਆਪਕ। ਇਹੀ ਕਾਰਨ ਕਿ ਜਦੋਂ ਗੁਰਸਿੱਖ ਕਵਾਂ ਜਾਂ ਬੰਦਗੀ ਕਰਨ ਵਾਲਾ ਕਿਤੇ ਵੀ ਚਲਾ ਜਾਏ, ਵਾਹਿਗੁਰੂ ਮੈਨੂੰ ਬਖਸ਼ ਦਿਓ, ਮੰਨ ਲਓ ਨੇੜੇ ਤੇੜੇ ਧਰਮਸ਼ਾਲਾ ਗੁਰਦੁਆਰਾ ਕਿਤੇ ਵੀ ਨਹੀਂ, ਉਹ ਬੀਆਂ ਬਾਣ ਵਿੱਚ ਬੈਠਾ ਹੋਇਆ ਵੀ ਗੁਰਦੁਆਰੇ ਬੈਠਾ ਹੁੰਦਾ ਹੈ, ਕਿਉਂਕਿ ਉਹਨੂੰ ਸਰਬ ਵਿਆਪਕਤਾ ਕਹਿੰਦੀ ਹੈ। ਤੂੰ ਇਕੱਲਾ ਨਹੀਂ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਜਤ ਕਥ ਰਮਣੰਗ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਬਚਨ ਕਹਿ ਕਿ ਚੰਦਰਮਾ ਆਪਣੀ ਚਾਂਦਨੀ ਬਖੇਰੇ ਹੈ, ਅਸਮਾਨ ਤੇ ਚੰਦਰਮਾ ਇੱਕ ਹੈ, ਤੇ ਥੱਲੇ ਨਿਰਮਲ ਪਾਣੀ ਨਾਲ ਭੜੇ ਕੋਈ ਘੜੇ ਬੇਅੰਤ ਨੇ, ਗਿਣਤੀ ਕੋਈ ਨਹੀਂ। ਹੁਣ ਦੇਖੋ ਉੱਤੇ ਇੱਕ ਤੇ ਥੱਲੇ ਘੜੇ ਅਨੇਕਾਂ। ਸਤਿਗੁਰੂ ਕਹਿੰਦੇ ਨੇ ਜਦੋਂ ਚੰਦਰਮਾ ਅਸਮਾਨ ਤੇ ਆਏ ਤੇ ਹਰ ਇੱਕ ਘੜੇ ਦੇ ਉੱਪਰ ਜਿਹੜਾ ਢੱਕਣ ਕਹਿ ਲੋ, ਚੱਪਣੀ ਕਹਿ ਲੋ, ਜਿਹਦੇ ਨਾਲ ਢੱਕਿਆ ਉਹਨੂੰ, ਹਰ ਇੱਕ ਘੜੇ ਦੇ ਉੱਪਰ ਵਾਲਾ ਢੱਕਣ ਉਤਾਰ ਦਿਓ, ਅਸਮਾਨ ਵੱਲ ਦੇਖੋਗੇ ਤੇ ਚੰਦਰਮਾ ਇੱਕ ਦਿਸੇਗਾ, ਜੇ ਘੜਿਆਂ ਵਿੱਚ ਝਾਤੀ ਮਾਰ ਕੇ ਦੇਖੋਗੇ ਹਰ ਘੜੀ ਵਿੱਚੋਂ ਪ੍ਰਤੀਬਿੰਬ ਦਿਸੇਗਾ। ਇਹ ਸਿਰਫ ਇੱਕ ਉਦਾਹਰਨ ਹੈ, ਪਰ ਰੱਬ ਚੰਦਰਮਾ ਵਰਗਾ ਨਹੀਂ, ਉਹ ਤਾਂ ਨਮੋ ਚੰਦਰ ਚੰਦਰੇ ਹੈ। ਹਜ਼ੂਰ ਨੇ ਸ਼ਬਦ ਵਰਤੇ ਆ, ਕਹਿਣ ਲੱਗੇ ਖੱਬ ਸਮਾਣੀ ਜੋਤ ਜਤ ਕਤ ਰਮਣੰਗ, ਤਿੰਨ ਖਿੱਚਿਆਂ ਚ ਇਹਦੇ ਅਰਥ ਕਰ ਰਹੇ। ਹੱਬ ਸਮਾਣੀ, ਖੱਬ ਦਰ ਤੇ ਸਾਰੇ, ਸਾਰਿਆਂ ਵੀ ਤੋਂ ਸਮਾਇਆ ਹੈ। ਹੱਬ ਸਮਾਣੀ ਜੋਤ ਜਿਉਂ ਜਲ ਘਟਾਉ ਚੰਦਰਮਾ, ਜਿਵੇਂ ਪਾਣੀ ਦੇ ਭਰੇ ਕੋਈ ਘੜਿਆਂ ਵਿੱਚ ਇੱਕ ਚੰਦਰਮਾ ਸਾਰੀਆਂ ਥਾਵਾਂ ਤੇ ਪ੍ਰਤੀਬਿੰਬ ਦਿਸਦੇ ਪਏ ਨੇ, ਸੱਚ ਇਵੇ ਕਿ ਇੱਕੋ ਓੰਕਾਰ ਪਰਮਾਤਮਾ ਇੱਕ ਹੋ ਕੇ ਅਨੇਕਤਾ ਵਿੱਚ ਝਲਕ ਦਿੰਦਾ ਹੈ ਤੇ ਅਨੇਕ ਹੋ ਕੇ ਫਿਰ ਇੱਕ ਹੋ ਜਾਂਦਾ ਹੈ। ਥਾਏ ਅਨੇਕਾਂ ਚ ਹੱਬ ਸਮਾਣੀ ਜੋਤ ਜਿਉਂ ਜਲ ਘਟਾਉ ਚੰਦਰਮਾ, ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ। ਇਹਦੀ ਲਖਤਾ ਵੀ ਉਹਨੂੰ ਪੈਂਦੀ ਜਿਹਦੇ ਮਸਤਕ ਦੇ ਤੂੰ ਲੇਖ ਲਿਖਿਆ। ਸਤਿਗੁਰੂ ਗੁਰੂ ਅਰਜੁਨ ਸਾਹਿਬ ਪਹਿਲਾ ਬਚਨ ਚ ਕਰਦੇ ਆ, ਜਤ ਕਤ ਰਮਣ, ਜਿੱਥੇ ਕਿੱਥੇ ਪਰਮਾਤਮਾ ਤੂੰ ਰਮਿਆ ਹੋਇਆ ਹੈ। ਜੈ ਜੈ ਪੇਖੂ ਤੈ ਹਜ਼ੂਰ, ਦੂਰ ਕਤੋਂ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ, ਸਦਾ ਧਿਆਈ ਸਾਰੀਆਂ ਥਾਵਾਂ ਤੇ। ਈਤ ਊਤ ਨਹੀਂ ਬੀ ਛੁੜੈ, ਸੋ ਸੰਗੀ ਗਣੀਏ, ਬਿਨਸ ਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਣੀਏ। ਉਹ ਐਸਾ, ਹੁਣ ਇਹ ਉਦਾਹਰਨ ਅਸੀਂ ਚੰਦਰਮਾ ਦੀ ਦਿੱਤੀ ਹੈ ਨਾ ਜੀ, ਪਰ ਚੰਦਰਮਾ ਤੇ ਦ੍ਰਿਸ਼ਟ ਮਾਨਦਾ ਜੀ। ਮੈਂ ਤਾਂ ਕਿਹਾ ਜਿਹੜੀਆਂ ਉਦਾਹਰਨਾਂ ਬਾਬਾ ਜੀ ਦਿੰਦੇ ਨੇ ਉਹ ਉਦਾਹਰਨ ਦੇ ਕੇ ਕਹਿੰਦੇ ਨੇ ਸਿਰਫ ਤੇਰੀ ਸਮਝ ਇਥੋਂ ਤੱਕ, ਮੈਂ ਤਾਂ ਤੈਨੂੰ ਕਹਿ ਰਿਹਾ, ਉਸ ਤੋਂ ਅੱਗੇ ਕਹਿ। ਚੰਦਰਮਾ ਸਿਰਫ ਦਿਸਦਾ ਪਿਆ ਸਾਨੂੰ ਬੌਡੀ ਕਰਕੇ, ਤੇ ਜਿੱਦਣ ਸਰੀਰ ਛੱਡਾਂਗੇ ਉਦਣ ਚੰਦਰਮਾ ਕਿੱਥੇ? ਉਹ ਤੇ ਉਥੇ ਵੀ ਹੈ ਜਿੱਥੇ ਸਰੀਰ ਨਹੀਂ। ਹਜ਼ੂਰ ਨੇ ਕਿਹਾ ਜਿੱਥੇ ਕਿਤੇ ਦੇਖਣਾ ਮੇਰਾ ਪਾਰ ਬ੍ਰਹਮ ਪਰਮੇਸ਼ਵਰ ਆਪ ਰਮੇ, ਜਥ ਕਥ ਰਮਣੰਗ, ਜਿੱਥੇ ਕਿੱਥੇ ਵੀ ਤੂੰ ਆਪ ਹੀ ਵਿਆਪਕ ਹੈ, ਕੋਈ ਥਾਂ ਐਸੀ ਨੀ ਜਿੱਥੇ ਤੇਰਾ ਨੂਰ ਨਹੀਂ, ਜਿੱਥੇ ਤੇਰਾ ਵਜੂਦ ਨਹੀਂ, ਜਿੱਥੇ ਤੂੰ ਆਪਣੀ ਕਿਰਪਾ ਨੀ ਵਰਤਾਂਦਾ ਪਿਆ, ਹਰ ਥਾਂ ਦੇ ਵਿੱਚ ਤੂੰ ਹੀ ਹੈ। ਇੱਕ ਬਚਨ ਹੋਰ ਸਤਿਗੁਰੂ ਦਾ ਪੜ੍ਹ ਕੇ ਫਿਰ ਇੱਕ ਹੋ ਕੇ, ਬਾਹਰ ਦੇ ਢਾਂਚੇ ਵੱਖਰੇ ਵੱਖਰੇ ਆ, ਆ ਬਨਸਪਤੀ, ਆ ਪਹਾੜ ਸਾਡੇ ਸਾਹਮਣੇ, ਪੰਛੀ ਪਸ਼ੂ, ਇਹ ਜੋ ਕੁਝ ਵਜੂਦ ਤਾਂ ਵੱਖਰੇ ਵੱਖਰੇ ਆ ਨਾ, ਪਰ ਉਹ ਇਹਨਾਂ ਦੇ ਵਿੱਚ ਵੀ ਸੱਚ ਇਵੇਂ ਕਿ ਸਾਰੀਆਂ ਥਾਵਾਂ ਤੇ ਆਪ ਹੀ ਵਰਤਦਾ ਪਿਆ ਹੈ, ਇੱਕ ਹੋ ਕੇ ਸਾਰਿਆਂ ਵਿੱਚ ਸਰਵ ਵਿਆਪਕ, ਜਿਵੇਂ ਸਤਿਗੁਰੂ ਜੀ ਨੇ ਬਾਣੀ ਚ ਕਿਹਾ, ਜਲ ਥਲ ਮਈਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਅਨੇਕਾਂ ਤਰੀਕਿਆਂ ਨਾਲ ਉਹ ਪਸਰਿਆ ਹੋਇਆ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ, ਏਕ ਅੰਕਾਰ ਪਰਮਾਤਮਾ ਅਨੇਕਾਂ ਤਰੀਕਿਆਂ ਨਾਲ ਸਾਰੀਆਂ ਥਾਵਾਂ ਤੇ ਪਸਰਿਆ। ਇਸ ਨੂੰ ਸਤਿਗੁਰੂ ਨੇ ਬਾਣੀ ਚ ਕਿਹਾ, ਅਮਾਨ ਕਹਿ ਨਿਧਾਨ ਕਹਿ ਅਨੇਕ ਹੈ ਫਿਰ ਏਕ ਹੈ। ਥੋੜੀ ਜੀ ਬੇਨਤੀ ਸੁਣਿਓ ਮੇਰੀ, ਆ ਗੁਰਮਤ ਨੇ ਸਾਨੂੰ ਬਖਸ਼ਿਸ਼ ਦਿੱਤੀ। ਕਹਿਣ ਲੱਗੇ, ਕਿਸੇ ਦੀ ਚਮੜੀ ਦਾ ਰੰਗ ਮਤ ਦੇਖ ਕੇ ਕਹਿ ਵੀ ਇਹਦੇ ਚ ਰੱਬ ਨਹੀਂ, ਕਿਸੇ ਦੀ ਜ਼ਾਤ ਨੂੰ, ਕਿਸੇ ਦੀ ਅਗਿਆਨਤਾ ਨੂੰ ਦੇਖ ਕੇ ਇਹ ਮਤ ਕਹੀ ਕਿ ਇਹਦੇ ਵਿੱਚ ਪਰਮਾਤਮਾ ਨਹੀਂ। ਹਰ ਇੱਕ ਵਿੱਚੋਂ ਵਿਆਪਕ ਹੈ। ਫਿਰ ਮੈਂ ਬੇਨਤੀ ਕਰਾਂਗਾ, ਵਿਆਪਕ ਦੀ ਲਖਤਾ ਉਹ ਕਿਰਪਾ ਕਰੇ ਤੇ ਤਾਂ ਰੰਗ ਕਾਲਾ ਚਿੱਟਾ ਭੂਰਾ ਕਣਕ ਬਿਨਾਂ ਹੋ ਸਕਦਾ, ਪਰਮਾਤਮਾ ਤਾਂ ਉਹਨਾਂ ਵਿੱਚ ਵੀ ਵਰਦਾ ਪਿਆ ਹੈ। ਭਾਈ ਸਾਹਿਬ ਨੇ ਬੜਾ ਸੋਹਣਾ ਇੱਕ ਬਚਨ ਕਿਹਾ, ਭਾਈ ਗੁਰਦਾਸ ਸਾਹਿਬ ਨੇ, ਉਹ ਕਹਿੰਦੇ ਆ, ਇਹ ਸ਼ਾਇਦ ਇਹ ਤਾਂ ਪਤਾ ਹੀ ਹੋਣਾ ਕਿ ਜਿੰਨਾ ਗਾਵਾਂ ਮੱਝਾਂ ਦਾ ਆਪਾਂ ਦੁੱਧ ਚੋਨੇ, ਉਹਨਾਂ ਦੀ ਸਕਿਨ ਦਾ ਰੰਗ ਇੱਕੋ ਜਿਹਾ ਥੋੜਾ ਹੁੰਦਾ। ਕਈ ਗਾਵਾਂ ਦਾ ਚਮੜੀ ਦਾ ਰੰਗ ਕਾਲਾ ਹੈ, ਕਿਸੇ ਦਾ ਰੰਗ ਭੂਰਾ ਹੈ, ਕਿਸੇ ਦਾ ਲਾਲ ਹੈ, ਕਿਸੇ ਦਾ ਚਿੱਟਾ ਕਾਲਾ ਤੇ ਲਾਲ ਜਿਹਾ ਭਾਸਦਾ। ਕਿ ਜਿਹੜੀ ਗਾਂ ਕਾਲੇ ਰੰਗ ਦੀ ਸਕਿਨ ਵਾਲੀ ਏ, ਉਹਨੂੰ ਜਦੋਂ ਚੋਵਾਂਗੇ ਉਹਦੇ ਦੁੱਧ ਦਾ ਰੰਗ ਕਾਲਾ ਨਿਕਲੇਗਾ? ਜਿਸ ਗਾਂ ਦੀ ਚਮੜੀ ਦਾ ਰੰਗ ਲਾਲ ਹੈ, ਕਿ ਜਦੋਂ ਉਹਨੂੰ ਦੋਹਾਂਗੇ, ਉਹਨੂੰ ਚੋਵਾਂਗੇ ਤੇ ਉਹਦੇ ਦੁੱਧ ਦਾ ਰੰਗ ਲਾਲ ਨਿਕਲੇਗਾ? ਉਹਨਾਂ ਦੀ ਚਮੜੀ ਦੇ ਰੰਗ ਵੱਖ ਹੋ ਸਕਦੇ ਆ, ਪਰ ਸੱਚ ਇਵੇਂ ਕਿ ਦੁੱਧ ਸਾਰੀਆਂ ਗਾਵਾਂ ਦਾ ਸ਼ਵੇਤ ਸਫੇਦ ਚਿੱਟਾ ਹੀ ਹੋਵੇਗਾ। ਇਸ ਰਚੀ ਹੋਈ ਸ੍ਰਿਸ਼ਟੀ ਵਿੱਚ ਸਰੀਰ ਦੇ ਅੰਗਾਂ ਦੀ ਬਣਤਰ, ਸ਼ਕਲਾਂ, ਸੁਭਾਅ ਵੱਖ ਵੱਖ ਹੋ ਸਕਦੇ ਆ, ਪਰ ਪਰਮ ਜੋਤ ਸਾਰਿਆਂ ਵਿੱਚ ਇੱਕ ਹੀ ਵਰਤਦੀ ਹੈ। ਭਾਈ ਸਾਹਿਬ ਨੇ ਲਿਖਿਆ ਹੈ ਜੀ ਕਿ ਗਾਈ ਰੰਗ ਬਰੰਗ ਬਹੁ ਦੁੱਧ ਉਜਲ ਵਰਨਾ, ਗਾਵਾਂ ਰੰਗ ਬਰੰਗੀਆਂ ਨੇ ਪਰ ਦੁੱਧ ਕਦੀ ਰੰਗ ਬਰੰਗਾ ਨਹੀਂ ਹੁੰਦਾ। ਤਾਂ ਬੇਨਤੀ ਕੀਤੀ ਪਹਿਲੀ, ਇਸ ਅੱਜ ਦੇ ਸ਼ਲੋਕ ਦਾ ਜਿਹੜਾ ਵਿਸ਼ਾ ਸੀ ਜੀ ਉਹ ਇਹ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਉਹ ਜਥ ਕਥ ਰਮਣੰਗ, ਜਿੱਥੇ ਕਿੱਥੇ ਵੀ ਦੇਖਣਾ। ਗੁਰੂ ਅਰਜੁਨ ਦੇਵ ਮਹਾਰਾਜ ਕਹਿੰਦੇ ਤੂੰ ਆਪ ਰਮਿਆ ਹੈ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਪਰ ਹੋ ਸਾਰੀਆਂ ਥਾਵਾਂ ਤੇ। ਇਸ ਤੋਂ ਅਗਲਾ ਬਚਨ ਹੈ, ਉੱਤੇ ਆਪ ਦੇਖ ਰਹੇ ਹੋ ਜਥ ਕਥ ਰਮਣੰਗ, ਕਿਉਂਕਿ ਵਿਸ਼ਰਾਮ ਇੱਕ ਉੱਥੇ ਗਲਤ ਲੱਗਾ ਉੱਤੇ। ਜਥ ਕਥ ਰਮਣੰਗ, ਜਿੱਥੇ ਕਿੱਥੇ ਤੂੰ ਰਮਿਆ ਹੈ। ਸਤਿਗੁਰੂ ਸ਼ਬਦ ਵਰਤ ਰਿਹਾ ਅੱਗੇ ਕਿ ਸ਼ਰਨ ਸ਼ਰਨੰਗ ਸਰਬੱਤਰ ਜੀਅਣ ਹੈ। ਸ਼ਰਨੰਗ ਦਾ ਅਰਥ ਹੈ ਆਸਰਾ, ਅਰਥ ਅਸੀਂ ਕੀਤੇ ਨੇ, ਸਰਬੱਤਰ ਦਾ ਅਰਥ ਹੈ ਸਾਰੇ, ਤੇ ਜੀਅਣ ਦਾ ਅਰਥ ਹੈ ਜੀਵ। ਪਰਮਾਤਮਾ ਤੂੰ ਸਾਰੀਆਂ ਥਾਵਾਂ ਤੇ ਰਮਿਆ ਹੈ, ਤੇ ਜਿੰਨੇ ਵੀ ਸ੍ਰਿਸ਼ਟੀ ਦੇ ਜੀਵ ਨੇ ਪਰਿਪੂਰਨ ਪਰਮਾਤਮਾ, ਸੱਚ ਏਵੇ ਤੂੰ ਸਾਰਿਆਂ ਜੀਵਾਂ ਨੂੰ ਆਸਰਾ ਦੇਣ ਵਾਲਾ, ਸਾਰੇ ਜੀਵਾਂ ਦੀ ਸ਼ਰਨ ਤੂੰ ਹੈ। ਇੱਥੋਂ ਤੱਕ ਜਿਹੜੇ ਨਹੀਂ ਜਪਦੇ ਉਹਨਾਂ ਨੂੰ ਵੀ ਸ਼ਰਨ ਦਿੰਦਾ ਹੈ, ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਵੀ ਸ਼ਰਨ ਦਿੰਦਾ ਹੈ। ਕੋਈ ਜੀਵ ਐਸਾ ਨਹੀਂ ਜਿਹੜਾ ਉਹਦੀ ਸ਼ਰਨ ਤੋਂ ਵਿਰਵਾ ਹੋਵੇ, ਉਹ ਹਰ ਇੱਕ ਨੂੰ ਆਪਣੀ ਸ਼ਰਨ ਵਿੱਚ ਰੱਖਦਾ। ਆਓ ਥੋੜਾ ਜਿਹਾ ਅਸੀਂ ਬਚਨ ਪੜ੍ਹੀਏ, ਉਹਨੇ ਕਿਹੜਾ ਜੀਵ ਜਿਹਨੂੰ ਸਹਾਰਾ ਨਹੀਂ ਦਿੱਤਾ। ਭਗਤ ਧੰਨਾ ਜੀ ਦਾ ਰਾਗ ਆਸਾ ਵਿੱਚ ਅੰਮ੍ਰਿਤ ਬਚਨ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਹਰ ਜੀਵ ਨੂੰ ਸ਼ਰਨ ਦੇ ਰਿਹਾ, ਸਹਾਰਾ ਦੇ ਰਿਹਾ ਹੈ। ਭਗਤ ਸਾਹਿਬ ਜੀ ਨੇ ਫਰਮਾਇਆ, ਉਹਨਾਂ ਨੇ ਤਿੰਨ ਬਚਨ ਕਹੇ ਆ ਜੀ। ਇੱਕ ਵਿੱਚ ਇਨਸਾਨ ਦਾ ਜ਼ਿਕਰ ਕੀਤਾ, ਇੱਕ ਵਿੱਚ ਉਹਨਾਂ ਕੀੜੇ ਦਾ ਜ਼ਿਕਰ ਕੀਤਾ, ਤੇ ਇੱਕ ਵਿੱਚ ਟੇਢੀ ਮੇਢੀ ਜੂਨ ਵਿੱਚ ਵਿਚਰਨ ਵਾਲੇ ਕੱਛੂ ਕੁੰਮੀ ਦਾ ਜ਼ਿਕਰ ਕੀਤਾ। ਪਰ ਸਿਰਫ ਇਸ ਕਰਕੇ ਸ਼ਬਦ ਉਹੀ ਬਾਣੀ ਦੇ ਰਹਿਣਗੇ ਕਿ ਪ੍ਰਭੂ ਕੱਲਾ ਸਾਨੂੰ ਥੋੜਾ। ਪਿਛਲੇ ਦਿਨੀ ਵੀ ਦਾਸ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਚ ਉਹ ਇੰਨਾ ਦਿਆਲੂ ਹੈ, ਜੋ ਕੁਛ ਸਾਨੂੰ ਦਿੰਦਾ ਉਹ ਇਸ ਕਰਕੇ ਨਹੀਂ ਦਿੰਦਾ ਤੁਸੀਂ ਮੈਨੂੰ ਵਾਪਸ ਕੀ ਦਿਓਗੇ। ਕੀ ਪਰਮਾਤਮਾ ਆਸ ਕਰਦਾ ਸੀ ਕੀ ਵਾਪਸ ਦੇ ਸਕਨੇ? ਸਾਡੇ ਕੋਲ ਕੋਈ ਸਮਰੱਥਾ ਨਹੀਂ, ਉਹ ਆਸ ਵੀ ਨਹੀਂ ਕਰਦਾ। ਉਂਝ ਦੁਨੀਆਂ ਵਿੱਚ ਕੋਈ ਬੰਦਾ ਵੀ ਇਸ ਦ੍ਰਿਸ਼ਟਮਾਨ ਵਿੱਚ ਕੋਈ ਖਰਿਆ ਬੂਟ ਰਹੋ ਰਹੀ, ਉਂਝ ਕੋਈ ਬੰਦਾ ਵੀ ਕਿਸੇ ਦੀ ਹੈਲਪ ਕਰਦਾ ਬਹੁ ਗਿਣਤੀ ਚ ਫੁਰਨਾ ਇਹ ਵੇ ਇਸ ਪਰਉਪਕਾਰ ਦੇ ਬਦਲੇ ਮੈਨੂੰ ਕੋਈ ਜ਼ਰੂਰ ਮਿਲੇਗਾ। ਨਗਨ ਨੂੰ ਕੱਪੜਾ ਦੇ ਰਿਹਾ, ਇਸ ਆਸ ਨਾਲ ਮੇਰੀ ਪੱਤ ਟੱਕੀ ਰਹੇਗੀ, ਲੈ ਰਿਹਾ ਨਾ ਕੁਛ। ਜੇ ਗੁਰੂ ਸਾਹਿਬ ਦੇ ਦਰ ਤੇ ਵੀ ਆਉਂਦਾ ਤੇ ਬਾਬਾ ਜੀ ਨੇ ਤੇ ਇੱਥੋਂ ਤੱਕ ਇੱਕ ਸ਼ਬਦ ਵਰਤਿਆ ਬੜਾ ਵਿਅੰਗਮਈ ਹੈ, ਤਾਂ ਵਿਅੰਗਮਈ ਪਰ ਹੈ ਸੱਚ। ਕਹਿੰਦੇ ਨੇ ਗੁਰੂ ਨੂੰ ਰੱਬ ਨੂੰ ਧਰਮ ਨੂੰ ਦਾਨ ਦਿੰਦਿਆਂ ਇੱਕ ਰੁਪਈਆ ਕਹਿ ਲਓ, ਚਲੋ ਡਾਲਰ ਕਹੋ ਰੁਪਈਆ ਕਹੋ, ਇੱਕ ਦਿੰਦਾ ਤੇ ਫੁਰਨਾ ਬਣਾ ਕੇ ਕਹਿੰਦਾ ਪਰਮਾਤਮਾ ਸੁਣਿਆ ਕਿ ਜਿਹੜਾ ਤੈਨੂੰ ਦਿੰਦਾ ਤੂੰ ਇਹਦੇ ਬਦਲੇ ਹਜ਼ਾਰ ਬਣਾ ਦਿੰਦਾ। ਦੇ ਰਿਹਾ ਪਰ ਲੈਣ ਦੀ ਬਿਰਤੀ ਹੈ ਜੀ ਗੁਰਮੁਖੋ, ਰੱਬ ਜੋ ਦਿੰਦਾ ਉਹ ਲੈਣ ਦੀ ਬਿਰਤੀ ਨਾਲ ਨਹੀਂ ਦਿੰਦਾ, ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ। ਉਹ ਵਿਗਸੈ ਦਰ ਤੇ ਖੁਸ਼ ਹੁੰਦਾ ਜੀਵ, ਉਹਦੀ ਦਿੱਤੀ ਕੋਈ ਦਾਤ ਨੂੰ ਖਾਂਦਾ ਮਾਣਦਾ, ਉਹ ਉਲਾਮਾ ਨਹੀਂ ਦਿੰਦਾ ਸਗੋਂ ਪ੍ਰਸੰਨ ਹੁੰਦਾ ਪਰਮਾਤਮਾ। ਫਿਰ ਮੈਂ ਬੇਨਤੀ ਕਰਾਂਗਾ ਕਿ ਪਾਰ ਬ੍ਰਹਮ ਪਰਮੇਸ਼ਵਰ ਕੁਛ ਵੀ ਦਿੰਦੇ ਨੇ ਉਹ ਸਾਨੂੰ ਵਪਾਰੀ ਦੀ ਤਰ੍ਹਾਂ ਨਹੀਂ ਦਿੰਦੇ ਪਏ ਕਿ ਮੈਂ ਤੈਨੂੰ ਦਿੱਤਾ ਤਾਂ ਮੈਨੂੰ ਤੂੰ ਦਏਗਾ। ਸ਼ਬਦ ਮੈਂ ਬੇਨਤੀ ਆਪ ਜੀ ਨੂੰ ਕਰਨ ਲੱਗਾ ਕਿ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਕੋਈ ਵੀ ਕਿਸੇ ਨੂੰ ਕੋਈ ਦਿੰਦਾ ਆਸਾ ਕੀ ਵਾਰ ਦਾ ਬਚਨ ਨੇ, ਦੇ ਦੇ ਮੰਗੈ ਸਹਿਸਾ ਗੁਣਾ। ਸਹਿਸ ਦਾ ਅਰਥ ਹੈ ਹਜ਼ਾਰ। ਉਂਝ ਗੁਰੂ ਗ੍ਰੰਥ ਸਾਹਿਬ ਦੇ ਪਾਠ ਵਿੱਚ ਸਹਿਸ ਦਾ ਅਰਥ ਤੋਖਲਾ ਵੀ ਹੈ। ਦੇ ਦੇ ਮੰਗੈ ਸਹਿਸਾ ਗੁਣਾ, ਦਿੰਦਾ ਇੱਕ ਗੁਣ ਹੈ, ਮੰਗਦਾ ਹਜ਼ਾਰ ਗੁਣ ਹੈ, ਤੇ ਉਸ ਤੋਂ ਬਾਅਦ ਲੈ ਕੇ ਜਿਹੜਾ ਇੱਕ ਗੁਣਾ ਦਿੱਤਾ ਉਹਦੇ ਬਾਰੇ ਕਹਿੰਦਾ ਮੇਰਾ ਜ਼ਰੂਰ ਲੋਕਾਂ ਨੂੰ ਦੱਸੋ। ਇਸ ਤਰੀ ਕਈ ਥਾਵਾਂ ਤੇ ਝਗੜੇ ਹੁੰਦੇ ਆ ਗੁਰਦੁਆਰੇ, ਮੰਨ ਲਓ ਜੇ ਪੈਸਾ ਦਿੱਤਾ ਹੋਵੇ ਕਿਸੇ ਉਂਝ ਤੇ। ਵੈਸੇ ਮੈਂ ਤਾਂ ਸੰਕੋਚ ਕਰਨਾ, ਗੁਰੂ ਨੂੰ ਕਿਹੜਾ ਜੰਮਿਆ ਜੀ ਦਾਨ ਦੇਣ ਵਾਲਾ, ਗੁਰੂ ਰਹਿਮਤਾਂ ਵਰਤਾਂਦਾ ਹੈ। ਦਿੰਦਾ ਇੱਕ ਗੁਣ ਹੈ, ਮੰਗਦਾ ਹਜ਼ਾਰ ਗੁਣ ਹੈ। ਜੋ ਰੱਬ ਨੇ ਹਜ਼ਾਰ ਵਾਪਸ ਦਿੱਤਾ ਉਹਦਾ ਸ਼ੁਕਰ ਨਹੀਂ ਕਰਦਾ, ਜਿਹੜਾ ਆਪਣਾ ਇੱਕ ਦਿੱਤਾ ਉਹਦੇ ਬਾਰੇ ਕਹਿੰਦਾ ਸਾਰਿਆਂ ਨੂੰ ਦੱਸੋ। ਮਹਾਰਾਜ ਕਹਿੰਦੇ ਨੇ ਦੇ ਦੇ ਮੰਗੈ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਰੱਬ ਕਿਹੜਾ ਕਹਿੰਦਾ ਮੇਰੀ ਸ਼ੋਭਾ ਕਰੋ? ਜੇ ਮੰਨ ਲਓ ਅਸੀਂ ਸਾਰੇ ਕਹਿੰਦੇ ਅਸੀਂ ਪਰਮਾਤਮਾ ਦਾ ਚਿੰਤਨ ਨਹੀਂ ਕਰਦੇ, ਅਸੀਂ ਨਹੀਂ ਮੰਨਦੇ ਜੀ, ਚੇਤੇ ਰੱਖਿਓ ਸਾਡੇ ਨਾਮ ਮੰਨਣ ਨਾਲ ਉਹਦਾ ਕੁਛ ਵੀ ਨਹੀਂ ਵਿਗੜਨਾ। ਉਹਦੀ ਹਸਤੀ ਨੂੰ ਕੌਣ ਚੈਲੰਜ ਕਰ ਸਕਦਾ ਜੀ? ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੈਂ ਫਿਰ ਬੇਨਤੀ ਕਰਾਂਗਾ, ਜਥ ਕਥ ਰਮਣੰਗ ਸਰਬੱਤਰ ਸ਼ਰਨੰਗ ਸਰਬੱਤਰ ਜੀਣ ਹੈ। ਜਿੰਨੇ ਜੀਵ ਨੇ ਪਰਮਾਤਮਾ ਤੂੰ ਕਿਰਪਾ ਕਰਨਾ, ਤੇਰੇ ਚ ਇੰਨੀ ਤਾਕਤ ਤੇ ਤੂੰ ਸਰਬੱਤਰ ਨੂੰ ਆਪਣੀ ਸ਼ਰਨ ਵਿੱਚ ਰੱਖ ਸਕਣਾ। ਸਕਣਾ ਕੀ ਰੱਖਣਾ ਹੈ? ਮੈਂ ਉਹ ਸ਼ਬਦ ਪੜ੍ਹ ਦੇਣਾ, ਰੇਚਿਤ ਚੇਤਸ ਕੀ ਨਾ ਦਿਆਲ ਦਮੋਦਰ ਬਿਬੈ ਨਾ ਜਾਨਸ ਕੋਈ। ਭਗਤ ਧੰਨਾ ਜੀ, ਤੇ ਉਹ ਭਗਤ ਜਿਨ੍ਹੇ ਸੱਚਮੁੱਚ ਹਲ ਬੰਨਦਿਆਂ ਰੱਬ ਨੂੰ ਪ੍ਰਗਟ ਕਰ ਲਿਆ। ਮੈਂ ਇੱਕ ਵਾਰ ਅਰਜ਼ ਕੀਤੀ, ਮੈਂ ਇੱਕ ਦੋ ਵਾਰੀ ਉਹਨਾਂ ਦੇ ਸਥਾਨ ਤੇ ਕਥਾ ਕਰਕੇ ਆਇਆ, ਰਾਜਸਥਾਨ ਧੁਆਨ। ਭਗਤ ਧੰਨਾ ਜੀ ਦਾ ਥਾਂ ਅਜੇ ਵੀ ਉੱਥੇ ਕਿੱਕਰ ਖਲੋਤੇ ਆ ਜੀ, ਇੱਕ ਖੂਹ ਹੈ। ਚਲੋ ਗੁਰਸਿੱਖਾਂ ਨੇ ਬਹੁਤ ਸੋਹਣਾ ਸਥਾਨ ਬਣਾਇਆ, ਵਿਗੇ ਜ਼ਮੀਨ ਅਜੇ ਵੀ ਭਗਤ ਜੀ ਦੇ ਨਾਂ ਤੇ ਬੋਲਦੀ ਹੈ ਜੀ, ਭਗਤ ਧੰਨਾ ਜੀ ਦੇ। ਬਹੁਤ ਦੂਰ ਜਦੋਂ ਉੱਥੇ ਜਾ ਕੇ ਵੇਖਿਆ ਸਵੇਰੇ, ਮੈਂ ਇੱਕ ਵਾਰ ਅਰਜ਼ ਕੀ ਸਵੇਰੇ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਪਾਨ ਕਰਕੇ ਦਿਲ ਕੀਤਾ ਚੱਲ ਮਣਾ, ਧਰਤੀ ਤੇ ਉਹੀ ਹੈ ਨਾ ਜਿੱਥੇ ਭਗਤ ਨੇ ਹਲ ਵਾਹਿਆ। ਉੱਥੇ ਇੱਕੋ ਹੀ ਗੱਲ ਆਈ ਕਿ ਭੋਲਾ ਭਾਉ ਗੋਬਿੰਦ ਮਿਲਾਵੇ। ਚਲਾਕੀਆਂ ਗਿਆਨਪੁਰਾ ਜਿੰਨੀਆਂ ਕੁ ਵਾਹਿਗੁਰੂ ਬਖਸ਼ ਦੇ ਆਪਾਂ ਸਟੇਜਾਂ ਤੇ ਕਲਾਬਾਜ਼ੀਆਂ ਖੇਡਣੀਆਂ, ਰੱਬ ਵਹਿੰਦਾ ਨਹੀਂ ਪਿਆ? ਸੱਚ ਇਹ ਵੇ ਅਗਿਆਨੀ ਨੂੰ ਗਿਆਨ ਕੋਣਾ ਬਹੁਤ ਸੌਖਾ, ਜੇ ਗਿਆਨੀ ਨੂੰ ਗਿਆਨ ਦੇਣਾ ਬਹੁਤ ਮੁਸ਼ਕਲ ਹੈ। ਉਹਦੇ ਵਸ ਦਾ ਰੋਗ ਨਹੀਂ, ਕਿਉਂਕਿ ਉਹਦੀ ਈਗੋ ਜਿਹੜੀ ਹੈ ਉਹ ਦੂਜੇ ਨੂੰ ਸਵੀਕਾਰਦੀ ਨਹੀਂ। ਅੱਜ ਵੀ ਮੈਂ ਕਹਿ ਰਿਹਾ ਸਾਂ, ਸੱਚ ਜਿਸ ਬੰਦੇ ਨੂੰ ਬੋਲਣ ਦਾ ਝੱਸ ਪੈ ਜਾਏ ਨਾ ਤੇ ਦੂਜੇ ਨੂੰ ਉਪਦੇਸ਼ ਦੇਣ ਦਾ ਝੱਸ ਪੈ ਜਾਓ, ਇੰਨਾ ਕੋ ਕਮਲਾ ਹੋ ਜਾਂਦਾ, ਲੰਘਦੇ ਰਾਹੀਆਂ ਨੂੰ ਵੀ ਉਪਦੇਸ਼ ਦੇਈ ਜਾਂਦਾ ਹੈ, ਕਿਉਂਕਿ ਉਹਦਾ ਗਿਆਨ ਇਸ ਢੰਗ ਦੀ ਉਹਦੀ ਬਿਰਤੀ ਬਣ ਜਾਂਦੀ। ਹੁਣ ਉਸ ਥਾਂ ਤੇ ਬੈਠਾ ਉਹ ਭਗਤ ਰੱਬ ਨਾਲ ਪਰਮਾਤਮਾ ਨਾਲ ਗੱਲਬਾਤ ਕਰਦਾ। ਮੈਂ ਸ਼ਬਦ ਪੜ ਰਿਹਾ, ਚਿਤ ਚੇਤਸ ਕੀ ਨਾ ਦਇਆਲ ਦਮੋਦਰ ਬਿਬੈ ਨਾ ਜਾਨਸ ਕੋਈ ਸ਼ਰਨ ਸਰਬਤਰ। ਪਰਮਾਤਮਾ ਤੂੰ ਸਾਰੇ ਜੀਵਾਂ ਨੂੰ ਆਪਣੀ ਸ਼ਰਨ ਚ ਰੱਖਣਾ ਗੱਲ ਆਪਾਂ ਇਹ ਕਰ ਰਹੇ। ਬਿਬੈ ਨਾ ਜਾਨਸ ਕੋਈ ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੁਖੋਈ। ਬਚਨ ਹੈ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ। ਤੂੰ ਕਿੰਨਾ ਸਮਰੱਥ ਹੈ, ਕਿੰਨੀਆਂ ਮਾਤਾਵਾਂ ਨੇ। ਮਨੁੱਖੀ ਸਰੀਰ ਦੀ ਗੱਲ ਕਰਾਂ, ਕੱਲੀ ਇਹ ਥੋੜਾ ਆਪਾਂ ਕਹਾਂਗੇ ਵੀ ਮਾਤਾ ਦੇ ਉਧਰ ਵੀ ਜਿਹੜਾ ਸ਼ਬਦ ਪੜ੍ਹਦੇ ਹਾਂ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ, ਜਾਂ ਗੁਰੂ ਗੋਬਿੰਦ ਸਿੰਘ ਦਾ ਬਚਨ ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟੀ ਕੇ ਪੱਟ। ਬੀਚ ਪਚਾਵੇ ਕੱਲੇ ਸਿੱਖ ਬੀਬੀਆਂ ਨੂੰ ਬਚਾਉਂਦਾ ਰੱਬ। ਉੱਥੇ ਮਹਾਰਾਜ ਨੇ ਥੋੜਾ ਕਿਹਾ ਇੱਕ ਕਮਿਊਨਿਟੀ ਦੇ ਘਰ ਜਿਹੜੇ ਨਿਆਣੇ ਪੈਦਾ ਹੁੰਦੇ ਨੇ ਰੱਬ ਉਹਨਾਂ ਮਾਵਾਂ ਨੂੰ ਬਚਾਉਂਦਾ ਹੈ। ਉਹ ਨਹੀਂ, ਗੁਰੂ ਸਾਹਿਬ ਕਹਿੰਦੇ ਆ ਇਸ ਸੰਕੀਰਨਤਾ ਤੋਂ ਉੱਪਰ ਉੱਠ, ਤੋੜ ਇਸ ਕੰਧ ਨੂੰ ਕਿ ਕੱਲਾ ਮੈਂ। ਪਰਮਾਤਮਾ ਤਾਂ ਜਿੱਥੇ ਵੀ ਮਨੁੱਖ ਜਨਮ ਦਿੰਦਾ, ਨਾਸਤਕ ਦੇ ਘਰ ਵੀ ਬੱਚਾ ਪੈਦਾ ਹੁੰਦਾ। ਗੁਰੂ ਗ੍ਰੰਥ ਸਾਹਿਬ ਮੁਤਾਬਕ ਰੱਬ ਤਾਂ ਉਸ ਬੱਚੇ ਨੂੰ ਵੀ ਮਾਂ ਦੇ ਉਦਰ ਵਿੱਚ ਸੰਭਾਲਦਾ ਪਿਆ ਹੈ, ਉਹ ਸਭ ਨੂੰ ਸੰਭਾਲਦਾ। ਇੱਥੇ ਮਹਾਰਾਜ ਨੇ ਸਰਬੱਤਰ ਜੀਣਾ ਲਿਖਿਆ, ਇਹ ਥੋੜਾ ਲਿਖਿਆ ਵੀ ਸਿਰਫ ਭਗਤੀ ਕਰਨ ਵਾਲਿਆਂ ਨੂੰ ਸੰਭਾਲਦਾ। ਸ਼ਰਨ ਸਰਬੱਤਰ, ਸ਼ਰਨ ਸਰਬੱਤਰ ਜੀਣਾ। ਮਹਾਰਾਜ ਸ਼ਬਦ ਵਰਤੇ ਆ ਕਿ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ। ਆ ਦਸ ਦਰਵਾਜਿਆਂ ਵਾਲਾ ਸਾਡਾ ਪਿੰਡ ਆ ਨਗਰ ਬਣਾ ਦਿੱਤਾ। ਦੇ ਆਹਾਰ ਅਗਨ ਮੈਂ ਰੱਖ ਐਸਾ ਖਸਮ ਹਮਾਰਾ। ਮੇਰਾ ਵਾਹਿਗੁਰੂ ਇਹੋ ਜਿਹਾ ਮੇਰਾ ਮਾਲਕ ਹੈ ਕਿ ਉੱਥੇ ਜੀਵ ਦੀ ਰੱਖਿਆ ਕਰਦਾ, ਉਹਦੀ ਸ਼ਰਨ ਵਿੱਚ ਪੈ ਨੂੰ ਸੰਭਾਲਦਾ ਹੈ। ਇਹ ਮਨੁੱਖੀ ਸ਼ਰਨ ਦੀ ਗੱਲ। ਦੂਜਾ ਬਚਨ ਹੈ ਮਹਾਰਾਜ ਦਾ, ਕੁੰਮੀ ਜਲ ਮੈਂ ਤਨ ਤਿਸ ਬਾਹਰ, ਕੱਛੂ ਕੁੰਮੀ ਪਾਣੀ ਵਿੱਚ ਆਂਡੇ ਉਹਦੇ ਰੇਤੇ ਚ। ਦੋਨਾਂ ਦਾ ਆਪੋ ਵਿੱਚ ਸੰਪਰਕ ਕੋਈ ਸਰੀਰਕ ਤੌਰ ਤੇ, ਜਿਵੇਂ ਮੁਰਗੀ ਜਾਂ ਬਾਕੀ ਪੰਛੀ ਇਉਂ ਕਹਿ ਲੋ ਆਂਡਿਆਂ ਉੱਤੇ ਬਹਿੰਦੇ ਆ। ਕੱਛੂ ਕੁੰਮੀ ਆਂਡਿਆਂ ਉੱਤੇ ਥੋੜਾ ਬੈਠਦੀ, ਸਪਣੀ ਵੀ ਬਹਿੰਦੀ ਹੈ ਜੀ, ਪਰ ਸਪਣੀ ਆਂਡੇ ਤੇ ਬਹਿ ਕੇ ਜਿੱਦਣ ਨਿਆਣੇ ਜੰਮਦੀ ਉਹਨਾਂ ਨੂੰ ਖਾਂਦੀ ਹੈ। ਮਹਾਰਾਜ ਨੇ ਕਿਹਾ ਸਰਪਨ ਹੋਏ ਕਹਿ ਉਤਰੇ ਜਾਏ ਆਪਣੇ ਖਾਏ। ਇਹ ਵੈਸੇ ਇਹਦੇ ਅਰਥ ਨੇ, ਉਹ ਮਹਾਰਾਜ ਨੇ ਟੂਣੇ ਹਾਰੀਆਂ ਬੀਬੀਆਂ ਨੂੰ ਕਿਹਾ ਜੀ ਗੁੱਸਾ ਨਾ ਕਰਿਓ ਬੀਬੀਓ ਭੈਣੋ, ਜਿੰਨਾ ਕਰ ਸੰਤਾਨ ਨਹੀਂ। ਉਹ ਮਸਾਨ ਚ ਗਾਂਦੀਆਂ ਸਨ ਕਿ ਫਲਾਣੇ ਦਾ ਬੱਚਾ ਮਰ ਜਾਏ ਮੇਰੀ ਕੁੱਖ ਨੂੰ ਭਾਗ ਲੱਗੇ। ਗੁਰੂ ਕਹਿੰਦਾ ਨਹੀਂ, ਅਗਲਾ ਜਨਮ ਸਪਣੀ ਬਣ ਕੇ ਆਪਣੇ ਜੰਮਿਆਂ ਨੂੰ ਖੁਦ ਖਾਏਗੀ। ਇਹ ਪਾਠ ਕਦੀ ਪੜਿਓ, ਕਬੀਰ ਹਰਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ ਸਰਪਣ ਹੋਏ ਕਹਿ ਉਤਰੇ ਜਾਏ ਆਪਣੇ ਖਾਏ। ਪਤਾ ਕਿਉਂ ਖਾਂਦੀ? ਜਦੋਂ ਸਪਣੀ ਆਂਡਿਆਂ ਤੇ ਬਹਿੰਦੀ ਖੁਰਾਕ ਕੋਈ ਨਹੀਂ ਖਾਂਦੀ, ਜਿੰਨੇ ਦਿਨ ਬਹਿਣਾ ਖਾਣਾ ਕੁਛ ਨਹੀਂ, ਤੇ ਜਿੱਦਣ ਨਿਆਣੇ ਪੈਦਾ ਹੁੰਦੇ ਨੇ ਆਂਡੇ ਚੋਂ ਉਦਣ ਇੰਨੀ ਭੁੱਖ ਨਾਲ ਕਲਪ ਜਾਂਦੀ ਏ ਆਪਣੇ ਜੰਮਿਆਂ ਨੂੰ ਖਾਣ ਲੱਗ ਪੈਂਦੀ ਹੈ। ਪਰ ਮੈਂ ਬੇਨਤੀ ਕਰਾਂਗਾ, ਕੱਛੂ ਕੁੰਮੀ ਆਂਡੇ ਤੇ ਨਹੀਂ ਬੈਠਦੀ, ਉਹਨਾਂ ਦੋਨਾਂ ਦਾ ਸੰਬੰਧ ਕੋਈ ਨਹੀਂ। ਪਰ ਸ਼ਰਨ ਸਰਬੱਤਰ ਜੀਣੇ, ਆਂਡਾ ਰੇਤੇ ਚ ਪਿਆ ਮਾਂ ਕਿਤੇ, ਪਰ ਪਰਮਾਤਮਾ ਸੱਚ ਇਹ ਵੇ ਕਿ ਉਸ ਕੱਛੂ ਕੁੰਮੀ ਦੇ ਆਂਡੇ ਵਿੱਚ ਪਲਦੇ ਹੋਏ ਬੱਚੇ ਨੂੰ ਐਨਰਜੀ ਦੇ ਰਿਹਾ ਹੈ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਸ਼ਰਨੰਗ ਸਰਬੱਤਰ ਜੀਣੇ ਮੇਰੇ ਮਨਾ ਸਮਝ। ਕੱਛੂ ਕੁੰਮੀ ਕਿਹੜੀ ਮਾਲਾ ਫੇਰਦੀ ਪਈ, ਉਹ ਤਾਂ ਉਹਦੇ ਬੱਚੇ ਨੂੰ ਵੀ ਸੰਭਾਲਦਾ ਪਿਆ, ਕਿਉਂਕਿ ਉਹ ਆਪਣਾ ਸੁਭਾਅ ਨਹੀਂ ਚੇਂਜ ਕਰਦਾ। ਇਸ ਤੋਂ ਅਗਲੀ ਬੇਨਤੀ ਕਿ ਗੁਰੂ ਸਾਹਿਬ ਨੇ ਜਿਹੜਾ ਤੀਸਰਾ ਬਚਨ ਕਿਹਾ ਜੀ, ਪਾਖਨ ਕੀਟ ਗੁਪਤ ਹੋਏ ਰਹਿਤਾ, ਪੱਥਰ ਦਾ ਕੀੜਾ ਬਿਲਕੁਲ ਗੁਪਤ ਦਿਸ ਨਹੀਂ ਰਿਹਾ, ਨਜ਼ਰ ਵੀ ਨਹੀਂ ਆਉਂਦਾ, ਤਾਂ ਚੋ ਮਾਰਗ ਨਾਹੀਂ। ਪਰ ਪੱਥਰ ਵਿੱਚ ਤਾਂ ਸੁਰਾਖ ਵੀ ਕੋਈ ਨਹੀਂ ਦਿਸਦਾ ਕਿ ਸੁਰਾਖ ਚ ਆਟਾ ਹੀ ਭਰ ਦਿਓ ਕੀੜਾ ਖਾ ਲੈ, ਚੌਲਾਂ ਦੇ ਦਾਣੇ ਪੀ ਕੇ ਪਾ ਦਿਓ ਸ਼ਹਿਦ ਉਹ ਖਾ ਲੈ, ਪੱਥਰ ਸੁਰਾਖ ਨਹੀਂ। ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀਂ, ਕਹਿ ਧੰਨਾ ਪੂਰਨ ਤਾਹੂ ਕੋ ਮਤਰੇ ਜੀ ਡਰਾਹੀ ਕਮਲਿਆ ਮਣਾ। ਕਿਉਂ ਡਰਨਾ ਪਿਆ? ਉਹ ਸ਼ਰਨ ਸਰਬੱਤਰ ਜੀਣਾ, ਉਹ ਪੱਥਰ ਦੇ ਕੀੜਿਆਂ ਨੂੰ ਵੀ ਆਸਰਾ ਦਿੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਜ਼ਫਰਨਾਮਾ ਲਿਖਿਆ ਨਾ, ਉਹ ਹਜ਼ੂਰ ਦਾ ਦੂਜਾ ਸ਼ੇਰ ਕਦੇ ਪੜਿਓ, ਹਾਂ ਜਿਹਨਾਂ ਨੇ ਪਾਠ ਕੀਤਾ ਹੋਣਾ, ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਸ਼ਰਨੰਗ ਸਰਬੱਤਰ ਜੀਣੇ, ਆਮਾ ਬਖਸ਼ ਬਖਸ਼ੰਦਾ ਹੈ ਔ ਦਸਤਗੀਰ ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। ਫਾਰਸੀ ਦੇ ਲਫ਼ਜ਼ ਨੇ ਜੀ ਅਰਥ ਬੜੇ ਸੌਖੇ ਆ। ਅਮਾ ਬਖਸ਼, ਅਮਾ ਬਖਸ਼ ਦਾ ਅਰਥ ਹੈ ਸ਼ਰਨ ਪਿਆਂ ਦੀ ਲਾਜ ਰੱਖਣ ਵਾਲਿਆ, ਤੂੰ ਸ਼ਰਨ ਪਾਲਕ ਹੈ, ਜਿਹੜਾ ਤੇਰੀ ਸ਼ਰਨ ਵੀ ਜਾਂਦਾ ਤੂੰ ਸੰਭਾਲਿਆ। ਅਮਾ ਬਖਸ਼ ਬਖਸ਼ੰਦਾ, ਅਮਾ ਬਖਸ਼ ਦਾ ਅਰਥ ਸ਼ਰਨ ਬਖਸ਼ਣ ਵਾਲਾ, ਬਖਸ਼ੰਦਾ ਦਾ ਅਰਥ ਹੈ ਕਿਰਪਾ ਕਰਨ ਵਾਲਾ। ਉਹ ਦਸਤਗੀਰ, ਦਸਤਗੀਰ ਦਾ ਲਫ਼ਜ਼ੀ ਅਰਥ ਹੁੰਦਾ ਹੱਥ ਪਕੜਨ ਵਾਲਾ, ਸ਼ਰਨ ਪਿਆਂ ਨੂੰ ਰੱਖਣ ਵਾਲਿਆ, ਬਖਸ਼ਿਸ਼ ਕਰਨ ਵਾਲਿਆ, ਹੱਥ ਪਕੜ ਕੇ ਚੁੱਕਣ ਵਾਲਿਆ। ਕਹਿਣ ਲੱਗੇ ਕਿ ਤੂੰ ਸਭ ਤੇ ਬਖਸ਼ਿਸ਼ ਕਰਨਾ ਹੈ, ਅਮਾ ਬਖਸ਼ ਬਖਸ਼ੰਦਾ, ਉਹ ਦਸਤਗੀਰ ਖਤਾ ਬਖਸ਼, ਤੂੰ ਸਾਡੇ ਗੁਨਾਹ ਵੇਖਣਾ, ਰੋਜ਼ ਵੇਖਣਾ, ਰੋਜ਼ੀ ਦੇਖੋ, ਇੰਨਾ ਸ਼ਰਨ ਪਾਲਕ। ਸੱਚਮੁੱਚ ਮੈਂ ਉਸ ਦਿਨ ਕਿਹਾ ਸੀ ਮਾਂ ਬਾਪ ਵੀ ਕੁਝ ਕੁ ਦਿਨ ਬੱਚੇ ਦੇ ਗੁਨਾਹ ਵੇਖਣ, ਇੱਕ ਦਿਨ ਉਹ ਵੀ ਕਹਿੰਦੇ ਨਿਕਲ ਜਾ ਘਰੋਂ ਬਾਹਰ, ਅੱਜ ਤੋਂ ਬਾਅਦ ਨਾ ਵੜੀ। ਰੱਬ ਜੀ ਤੇਰਾ ਕੁ ਦਿਲ ਕਿੱਡਾ ਕੋ ਵੱਡਾ ਹੈ, ਤੂੰ ਖਤਾ ਬਖਸ਼, ਰੋਜ਼ ਗੁਨਾਹ ਵੇਖਣਾ ਫਿਰ ਵੀ ਬਖਸ਼ ਕੇ ਰੋਜ਼ੀ ਦੇਈ ਜਾਣਾ ਹੈ। ਖਤਾ ਬਖਸ਼, ਰੋਜ਼ੀ ਦੇਖੋ, ਦਿਲ ਪਜ਼ੀਰ, ਤੂੰ ਦਿਲ ਨੂੰ ਪਿਆਰਾ ਲੱਗਣਾ। ਇੱਥੇ ਇੱਕ ਹੋਰ ਬੇਨਤੀ ਆਪ ਜੀ ਨੂੰ ਕਰਦੇ ਹਾਂ, ਅਸੀਂ ਬੜਾ ਡਰਾ ਦਿੰਦੇ ਹਾਂ ਬੰਦਿਆਂ ਨੂੰ। ਯਾਦ ਰੱਖਿਓ, ਗੁਰੂ ਭੁੱਲੇ ਨੂੰ ਬਖਸ਼ਦਾ, ਬੰਦਾ ਬੰਦੇ ਭੁੱਲੇ ਨੂੰ ਕਦੀ ਨਹੀਂ ਜੇ ਬਖਸ਼ਦਾ, ਤੇ ਇਹਦੇ ਇਤਿਹਾਸ ਵੀ ਨਾ ਕਦੀ ਕਰਿਓ। ਤੇ ਜੇ ਇਹ ਗਿਣਤੀ ਕਰਾਂਗੇ ਵੀ ਇੰਨੇ ਕੁ ਲੋਕ ਮੈਨੂੰ ਬਖਸ਼ਣ ਮੇਰੇ ਹੱਕ ਚ ਨੇ ਕਿ ਨਹੀਂ, ਇਹ ਗਿਣਤੀ ਮਿਣਤੀ ਨਾ ਕਰਿਓ, ਰੱਬ ਬੜਾ ਬਖਸ਼ਿੰਦੇ। ਭਗਤ ਸਦਨਾ ਜੀ ਨੇ ਸ਼ਰਨ ਤੇ ਇੱਕ ਸ਼ਬਦ ਲਿਖਿਆ, ਉਹ ਸ਼ਬਦ ਦੀ ਜਿਹੜੀ ਆਰੰਭਤਾ ਹੈ ਉਹ ਪੁਰਾਣਿਕ ਕਹਾਣੀ ਨਾਲ ਹੁੰਦੀ ਹੈ। ਨ੍ਰਿਪ ਕੰਨਿਆ ਕਾ ਕਾਰਨ ਇੱਕ ਭਇਆ ਭੇਖ ਧਾਰੀ, ਕਮਾਰਤੀ ਸਵਾਰਤੀ ਵਾਕੀ ਪੈ ਸਵਾਰੀ। ਇਹ ਹੈ ਪੁਰਾਣਿਕ ਘਟਨਾ ਕਹਾਣੀ, ਕਈ ਵਾਰੀ ਹੁਣ ਇਹਨੂੰ ਸੁਣਾਉਂਦੇ ਨੀ, ਸਿੱਧੀ ਜੀ ਗੱਲ ਕਰ ਦਿੰਦੇ ਆ ਵੀ ਰਾਜੇ ਦੀ ਇਸਤਰੀ ਦੀ ਖਾਤਰ ਤੂੰ ਕਮਾਰਥੀ ਦਾ ਕੰਮ ਸਵਾਰ। ਅਗਲਾ ਪੁੱਛੇ ਵੀ ਰਾਜੇ ਦੀ ਇਸਤਰੀ, ਵਾਹਿਗੁਰੂ ਰਾਜੇ ਦੀ ਬੇਟੀ ਦੀ ਖਾਤਰ ਕੌਣ ਸੀ? ਅਸਲ ਚ ਰਾਜੇ ਦੀ ਬੇਟੀ ਨੇ ਪਰਨ ਕੀਤਾ, ਮੈਂ ਵਿਸ਼ਨੂੰ ਨਾਲ ਹੀ ਸ਼ਾਦੀ ਕਰਨੀ ਹੈ, ਵਾਹਿਗੁਰੂ ਮੈਂ ਬੇਨਤੀ ਕਰਾਂਗਾ। ਇਹ ਐਵੇਂ ਜੋ ਗੁਰੂ ਸਾਹਿਬ ਨੇ ਜੇ ਅੰਕਿਤ ਕਰ ਦਿੱਤਾ, ਆਪਣੀ ਮਰਜ਼ੀ ਨਾਲ ਉਹਨਾਂ ਘਟਨਾਵਾਂ ਨੂੰ ਅੱਖਾਂ ਤੋਂ ਓਹਲੇ ਨਾ ਕਰੀਏ। ਜੇ ਗੁਰੂ ਸਾਹਿਬ ਮੱਥਾ ਟੇਕ ਦਿੱਤਾ, ਗੁਰੂ ਗੋਬਿੰਦ ਸਿੰਘ ਨੇ, ਗੁਰੂ ਅਰਜਨ ਦੇਵ ਨੇ, ਆਪਾਂ ਉਹਨੂੰ ਛੇਤੀ ਸੰਗਤ ਸੁਣਾਉਣ ਨੂੰ ਵੀ ਤਿਆਰ ਨਹੀਂ ਹੁੰਦੇ, ਕਿਉਂਕਿ ਦੂਜੀ ਕਮਿਊਨਿਟੀ ਨਾਲ ਜੁੜੀ ਘਟਨਾ ਹੈ ਨਾ। ਉਹਨੇ ਕਿਹਾ ਵੀ ਮੈਂ ਉਹਦੇ ਨਾਲ ਸ਼ਾਦੀ ਕਰਨੀ। ਇੱਕ ਲੰਪਟ ਬੰਦਾ, ਕਾਮੀ ਬੰਦਾ, ਸਵਾਰਥੀ ਬੰਦਾ, ਗੰਦੀ ਬਿਰਤੀ ਤੇ ਸੁਰਤੀ ਵਾਲਾ ਬੰਦਾ, ਉਹਨੂੰ ਪਤਾ ਲੱਗ ਗਿਆ, ਉਹਨੇ ਭੇਕ ਕਰ ਲਿਆ, ਪਖੰਡ ਕਰ ਲਿਆ, ਜੀ ਮੈਂ ਅਵਤਾਰ ਹਾਂ। ਉਹ ਬੱਚੀ ਵੀ ਪ੍ਰਭਾਵਿਤ ਹੋ ਗਈ, ਵਿਆਹ ਹੋ ਗਿਆ। ਉਸ ਰਾਜੇ ਤੇ ਦੂਜੇ ਰਾਜੇ ਨੇ ਹਮਲਾ ਕਰ ਦਿੱਤਾ। ਉਹ ਰਾਜਾ ਬੇਫਿਕਰ ਕਹਿੰਦਾ ਮੇਰਾ ਜਵਾਈ ਵਿਸ਼ਨੂੰ, ਮੈਨੂੰ ਕਿਹੜਾ ਹੈਰਾਨ ਵਾਲਾ, ਹੁਣ ਉਸ ਪਖੰਡੀ। ਸੱਚ ਇਹ ਉਸ ਪਰਪੰਚੀ ਨੇ ਜਦੋਂ ਮੁਸੀਬਤ ਆਈ, ਉਹਨੇ ਕਿਹਾ ਵੀ ਕਰ ਮੇਰੀ ਮਦਦ, ਤੂੰ ਸਮਰੱਥ ਹੈ। ਕਹਿੰਦੇ ਨੇ ਉਹ ਪਖੰਡੀ ਜਿਹੜਾ ਕਾਮੀ ਸੀ, ਸਵਾਰਥੀ ਸੀ, ਉਹਨੇ ਰੱਬ ਨੂੰ ਖੋਕਾ ਦੇ ਕੇ ਕਿਹਾ ਪਰਮਾਤਮਾ ਭੇਖ ਮੈਂ ਤੇਰੇ ਨਾਂ ਤੇ ਕਰ ਬੈਠਾ ਹਾਂ, ਮੈਂ ਝੂਠਾ ਤੇ ਕਪਟੀ ਅੱਤ ਦਾ ਕਾਮੀ ਆ, ਹੁਣ ਇੱਕ ਕੰਮ ਕਰੀ, ਆਪਣੇ ਨਾਮ ਦੀ ਲਾਜ ਰੱਖ ਲੈ। ਮੈਂ ਕਹਿੰਦਾ ਐਡੀ ਵੱਡੀ ਗੱਲ ਭਗਤ ਜੀ ਨੇ ਕਹੀ, ਕਿਉਂਕਿ ਉਹਨਾਂ ਨੂੰ ਸਮਾਜ ਨੇ ਕਿਹਾ ਸਦਨਾ ਜੀ ਕਸਾਈ ਸਨ, ਤੈਨੂੰ ਨੀ ਰੱਬ ਨੇ ਬਖਸ਼ਣਾ। ਉਹਨੇ ਫਿਰ ਇੱਕ ਤਰਲਾ ਮਾਰਿਆ, ਪਰਮਾਤਮਾ ਮੈਨੂੰ ਇੱਕ ਗੱਲ ਦੱਸ, ਜੇ ਇੱਕ ਰਾਜੇ ਦੀ ਬੱਚੀ ਦੀ ਖਾਤਰ ਕਾਮੀ ਬੰਦਾ, ਸਵਾਰਥੀ ਬੰਦਾ ਪੇ ਕਰਦਾ, ਤੂੰ ਕਿਰਪਾ ਕਰਕੇ ਉਸ ਕਮਾਰਥੀ ਦੀ ਵੀ ਪੱਤ ਰੱਖ ਲੈਣਾ। ਮੈਂ ਤਾਂ ਬਾਹਾਂ ਖੜੀਆਂ ਕਰਕੇ ਮੰਨਣਾ ਪਿਆ ਮੈਂ ਗਲਤੀ ਕੀਤੀ, ਮੈਨੂੰ ਸ਼ਰਨ ਚ ਨਹੀਂ ਰੱਖੇਗਾ। ਉਹ ਸ਼ਰਨ ਚ ਰੱਖਦਾ ਹੈ। ਗੁਰੂ ਸਾਹਿਬ ਦਾ ਬਚਨ ਹੈ, ਨ੍ਰਿਪ ਕੰਨਿਆ ਕਾ ਕਾਰਨ ਹੈ ਇੱਕ ਭਇਆ ਭੇਖ ਧਾਰੀ, ਕਮਾਰਥੀ ਸਵਾਰਥੀ ਵਾਕੀ ਪੈ ਸਵਾਰੀ। ਪੈ ਦਰ ਤੇ ਤੂੰ ਉਹਦੀ ਇੱਜ਼ਤ ਬਚਾ ਦਿੱਤੀ। ਤਬ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਸ ਹੈ। ਜੇ ਤੇਰੀ ਸ਼ਰਨ ਵਿੱਚ ਜਾ ਕੇ ਵੀ ਭੈੜੇ ਕਰਮਾਂ ਦਾ ਨਾਸ ਨਹੀਂ ਹੋਣਾ। ਤਬ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਸ ਹੈ। ਸਿੰਘ ਸ਼ਰਨ ਕਤ ਜਾਈਏ, ਜੋ ਜੰਬੁਕ, ਜੰਬੁਕ ਦਾ ਅਰਥ ਹੁੰਦਾ ਗਿੱਦੜ। ਜੇ ਸ਼ੇਰ ਦੀ ਸ਼ਰਨ ਚ ਖਲੋ ਕੇ ਵੀ ਲੋਕ ਕਹਿਣ ਬਚ ਕੇ ਨਹੀਂ, ਗਿੱਦੜ ਨਾ ਵੱਢ ਜਾਏ, ਕਹਿੰਦੇ ਫਿਰ ਸ਼ੇਰ ਦਾ ਮਤਲਬ ਕੀ ਹੋਇਆ? ਮੈਨੂੰ ਲੱਗਦਾ ਵੀ ਸਿੱਧੀਆਂ ਜਿਹੀਆਂ ਗੱਲਾਂ ਰੱਬ ਨਾਲ ਕੀਤੀਆਂ, ਗਿਆਨੀਆਂ ਵੱਲ ਨਹੀਂ ਕੀਤੀਆਂ। ਪਦਤ ਪਾਵਣ ਕਿਰਪਾ ਨਿਧਾਨ ਭਗਤ ਵਿੱਚ ਜੇ ਆਪਾਂ ਵਰਤਨੇ ਆ, ਦੀਨਾ ਬੰਧੂ ਕਿੰਨੇ ਸ਼ਬਦ ਵਰਤਨੇ ਆ। ਉਹਨੇ ਸਿੱਧੀ ਜੀ ਗੱਲ ਕਹੀ, ਕਹਿੰਦਾ ਮੈਂ ਕਰਮ ਮਾੜੇ ਕੀਤੇ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਤੂੰ ਸ਼ੇਰ ਖੈ, ਕੀਤੇ ਹੋਏ ਕਰਮ ਗਿੱਦੜ ਨੇ। ਜੇ ਤੇਰੇ ਨਾਮ ਦੀ ਸ਼ਰਨ ਵਿੱਚ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਕਰਮ ਗਿੱਦੜਾਂ ਤੋਂ ਡਰਨਾ, ਫਿਰ ਤੇਰੇ ਨਾਮ ਦਾ ਫਾਇਦਾ ਕੀ? ਦੂਜਾ ਵਚਨ, ਪਾਣੀ ਦੀ ਖਾਤਰ ਤਰਸਣਾ, ਸਹਿ ਕਹਿਣਾ ਮੈਨੂੰ ਪਪੀਆ ਵਾ ਪਾਣੀ ਮਿਲ ਜਾਏ, ਇੱਕ ਬੂੰਦ, ਸਿਰਫ ਇੱਕ ਬੂੰਦ ਲਈ, ਜੇ ਮਰਨ ਤੋਂ ਬਾਅਦ ਤੂੰ ਮੋਹਲੇ ਤਾਰ ਬਾਰਿਸ਼ ਕਰਾਉਣੀ ਕਰਾਈ, ਜੇ ਮੇਰੇ ਫਾਇਦਾ ਕੀ? ਮੈਨੂੰ ਤਾਂ ਜਿਉਂਦੇ ਨੂੰ ਸਪਸ਼ਟ ਕਰ। ਤੇ ਕਈ ਵਾਰੀ ਸੋਚਣਾ ਦੀ ਭਗਤ ਜਨ ਮਹਾਂਪੁਰਖਾਂ ਨੇ ਬੜੇ ਸਿੱਧੇ ਸ਼ਬਦ ਵਰਤੇ, ਕਹਿੰਦੇ ਨੇ ਏਕ ਬੂੰਦ ਜਲ ਕਾਰਨ ਹੈ ਚਾਤੁਰਕ ਦਿਖਪਾਵ ਹੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾਵ ਹੈ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਰਮਾਵੂ, ਬੋਡ ਮੁਵੇ ਨੌਕਾ ਮਿਲੇ ਕਉ ਕਾਹੇ ਚੜਾਊ, ਮੈਂ ਨਾਹੀ ਕਛ ਹਉ ਨਹੀਂ ਕਿਛ ਆਏ ਨਾ ਮੋਰਾ, ਮੈਨੂੰ ਪਤਾ ਤੂੰ ਸ਼ਰਨ ਭਰਿਆ ਦੀ ਰੱਖਣਾ, ਅਵਸਰ ਲੱਜਾ ਰੱਖ ਲਿਓ ਸਦਨਾ, ਜਨ ਤੋਰਾ ਬੇਨਤੀ ਹੈ ਜੀ। ਪ੍ਰਭੂ ਸਰਵੱਤਰ ਰਮਣਗ ਹੈ, ਪਹਿਲੀ ਗੱਲ। ਦੂਸਰੀ ਮੈਂ ਅਰਜ਼ ਕੀਤੀ, ਉਹ ਸ਼ਰਨ ਪਾਲਕ ਹੈ ਤੇ ਇਹ ਨੀ ਆਸ ਰੱਖਦਾ ਮੈਂ ਤੈਨੂੰ ਦੇ ਰਿਹਾ ਤੂੰ ਕੀ ਬਦਲੇ ਦੇ ਦੇਗਾ। ਗੁਰੂ ਗੋਬਿੰਦ ਸਿੰਘ ਦਾ ਉਹ ਬਚਨ ਅਕਾਲ ਉਸਤਦ ਦਾ, ਕਾਮ ਨਾ ਕ੍ਰੋਧ ਨਾ ਲੋਭ ਨਾ ਰੋਗ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈਖ, ਇਹ ਕੋਈ ਹੈ ਉਹਦੇ ਅੰਦਰ? ਜਿਹਦੇ ਚ ਲੋਭ ਹੋਵੇਗਾ ਉਹੀ ਕਹੇਗਾ ਨਾ ਇਹਦੇ ਬਦਲੇ ਕੀ ਦੇਗਾ, ਜਿਹਦੇ ਚ ਮੋਹ ਹੋਵੇਗਾ ਉਹੀ ਪਕੜ ਰੱਖੇਗਾ। ਕਾਮ ਦਰ ਤੇ ਲਫ਼ਜ਼ ਕਾਮਨਾ ਹੈ ਜੀ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈਖ ਹੈ, ਦੇਹ ਵਿਹੀਨ ਆਪਣਾ ਸਰੀਰ ਕੋਈ ਨੀ, ਸਨੇਹ ਸਬੋਤਨ ਸਾਰੇ ਸਰੀਰਾਂ ਨੂੰ ਪਿਆਰ ਪਿਆ ਕਰਦਾ। ਸ਼ਰਨ ਸਰਬੱਤਰ ਜੀ ਹਨੇ ਮਹਾਰਾਜ ਕਹਿੰਦੇ, ਦੇਹ ਬਕੀਨ ਸਨੇਹ ਸਬੋਤਨ ਨੇਹ ਬਿਰਕਤ ਅਗੇ ਅਛੇ ਹੈ, ਆਪਣਾ ਘਰ ਕੋਈ ਨੀ ਤੇ ਜੀਵਾਂ ਦੇ ਘਰ ਪਿਆ ਬਣਾਉਂਦਾ, ਉਹਨੇ ਨਾਸ਼ ਨੀ ਕਦੀ ਹੋਣਾ। ਨੇਹ ਬਿਰਕਤ ਅਗੇ ਅਛੇ ਹੈ, ਜਾਨ ਕੋ ਦੇਤ, ਜਾਣਕਾਰਾਂ ਵਿਦਵਾਨਾਂ ਨੂੰ ਵੀ ਦੇਣਾ ਹੈ ਪਿਆਰਿਓ, ਅਗਿਆਨੀਆਂ ਨੂੰ ਵੀ ਸਾਂਭਦਾ ਪਿਆ। ਜਾਨ ਕੋ ਜੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜ਼ਮਾਨ ਕੋ ਦੇ ਹੈ, ਕਾਹੇ ਕੋ ਡੋਲਤ ਹੈ, ਨਹੀਂ ਇੱਥੇ ਵਿਸ਼ਰਾਮ ਲਾਣਾ, ਕਾਹੇ ਕੋ ਡੋਲਤ ਹੈ, ਤੂੰ ਕਿਉਂ ਡੋਲ ਰਿਹਾ? ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤ ਲੈ ਹੈ, ਤੁਮਰੀ ਸੁਧ ਦਾ ਅਰਥ ਹੈ ਖਬਰ, ਤੇਰੀ ਖਬਰ ਪਰਮਾਤਮਾ ਕਿਉਂ ਨੀ ਲਏਗਾ? ਕਿਉਂਕਿ ਉਹਨੂੰ ਕੋਈ ਦੁਨੀਆਂ ਦਾ ਤਮਾ ਹੈ ਹੀ ਨਹੀਂ। ਸਤਿਗੁਰੂ ਕਹਿੰਦੇ ਨੇ ਉਹ ਸ਼ਰਨ ਪਰੇ ਦੀ ਰੱਖਦਾ ਹੈ। ਫਿਰ ਬੇਨਤੀ ਕਰਾਂਗਾ, ਜਥ ਕਥ ਰਮਣੰਗ, ਜਿੱਥੇ ਕਿੱਥੇ ਵੇਖਣਾ ਪਰਮਾਤਮਾ ਤੂੰ ਰਮਿਆ ਹੈ। ਦੂਸਰਾ ਸੀ ਬਚਨ ਲਿਆ ਸ਼ਰਨ ਸਰਬੱਤਰ ਜੀਵਨ ਹੈ, ਜਿੰਨੇ ਵੀ ਜੀਵ ਨੇ ਸਾਰੇ ਜੀਵਾਂ ਨੂੰ ਤੂੰ ਸਹਾਰਾ ਦੇਣ ਵਾਲਾ ਹੈ, ਸਭ ਨੂੰ ਆਸਰਾ ਦੇਣਾ ਹੈ। ਤੀਸਰਾ ਬਚਨ ਮਹਾਰਾਜ ਕਰਦੇ ਆ ਕਿ ਭਾਈ ਸੱਜਣਾ ਕਿ ਤਥ, ਤਥ ਦਾ ਅਰਥ ਹੈ ਉਸ ਨਾਲ, ਤਿਸ ਨਾਲ ਲੱਗਣ ਪ੍ਰੇਮ ਨਾਨਕ, ਪੋਥੀ ਤੇ ਇੱਥੇ ਵਿਸ਼ਰਾਮ ਦਿੱਤਾ ਹੋਇਆ ਜੀ। ਤਥ ਲੱਗਣ ਪ੍ਰੇਮ ਨਾਨਕ, ਧੰਨ ਗੁਰੂ ਅਰਜੁਨ ਸਾਹਿਬ ਬਚਨ ਕਰਦੇ ਆ, ਐਸੇ ਦੀਨ ਦਿਆਲ ਰੱਬ ਨਾਲ ਪ੍ਰੇਮ ਕਦੋਂ ਲੱਗਦਾ ਹੈ? ਤਾਂ ਲੱਗੇਗਾ ਜੀ, ਕਿਵੇਂ? ਮਹਾਰਾਜ ਕਹਿੰਦੇ ਨੇ ਪ੍ਰਸਾਦੰ ਗੁਰ ਦਰਸ਼ਨ, ਪ੍ਰਸਾਦੰ ਦਾ ਅਸੀਂ ਰੋਜ਼ ਅਰਥ ਕਰਨੇ ਆ, ਪ੍ਰਸਾਦ ਦਾ ਅਰਥ ਕਿਰਪਾ, ਗੁਰ ਦਰਸ਼ਨ ਉਸ ਰੱਬ ਨਾਲ, ਉਸ ਸ਼ਰਨ ਸੂਰੇ ਨਾਲ ਮੁਹੱਬਤ ਤਾਂ ਲੱਗੇ ਜੀ ਜੇ ਗੁਰ ਪ੍ਰਸਾਦ ਹੋਵੇਗੀ, ਤਾਂ ਜੇ ਗੁਰੂ ਕਿਰਪਾ ਕਰੇਗਾ ਉਹਦੇ ਨਾਲ ਪਿਆਰ ਬਣੇਗਾ, ਉਸ ਗੁਰੂ ਕਿਰਪਾ ਤੋਂ ਬਿਨਾਂ ਪਿਆਰ ਕਿਵੇਂ ਬਣੇਗਾ? ਤਾਂ ਹੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਮਨ ਸੁੱਕਾ ਜਿਹਾ ਹੁੰਦਾ ਜੀ, ਕਠੋਰ ਜਿਹਾ, ਆਲਸ ਜਿਹਾ ਮਾਰਦਾ, ਜਦੋਂ ਨਿਰੰਤਰ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦੇ ਹਾਂ ਨਾ, ਫਿਰ ਸ਼ਬਦ ਸਾਡੇ ਅੰਦਰ ਦੇ ਖਰਵੇਪਨ ਨੂੰ ਲਾ ਕੇ ਅੰਦਰੋਂ ਬਿਰਹ ਪੈਦਾ ਕਰਦਾ। ਜਿਹੜਾ ਬੰਦਾ ਦੁਨੀਆਂ ਦੀ ਖਾਤਰ ਰੋਂਦਾ ਸੱਚਮੁੱਚ ਬਾਣੀ ਪੜ੍ਹਦਿਆਂ ਰੱਬ ਦੀ ਖਾਤਰ ਬਿਰਹ ਚ ਰੋਂਦਾ ਹੈ, ਇਹ ਪ੍ਰੇਮ ਗੁਰੂ ਲਾਉਂਦਾ ਹੈ। ਮਹਾਰਾਜ ਸ਼ਬਦ ਵਰਤਿਆ ਜੀ, ਤਥ ਲੱਗਣ ਪ੍ਰੇਮ ਨਾਨਕ, ਉਹਦੇ ਨਾਲ ਪ੍ਰੇਮ ਤਾਂ ਲੱਗੇਗਾ ਜੇ ਗੁਰੂ ਕਿਰਪਾ ਕਰੇ। ਤਾਂ ਹੀ ਸਾਹਿਬ ਨੇ ਸ਼ਬਦ ਵਰਤਿਆ, ਕਹਿਣ ਲੱਗੇ ਕਿ ਪਰਮਾਤਮਾ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਇਹਦੇ ਅਰਥ ਚਲੋ ਇਹ ਤਾਂ ਸਭ ਨੂੰ ਚੇਤੇ ਵੀ ਸ਼ਬਦ, ਮੇਰੇ ਅੰਦਰ ਸੱਚੇ ਪਿਆਰੇ ਮਹਿਬੂਬ ਦਾ ਪ੍ਰੇਮ ਲਾ ਦਿੱਤਾ, ਪ੍ਰੀਤਮ ਦਾ ਪਿਆਰ ਲਾਇਆ। ਪਰ ਪਤਾ ਕਿਵੇਂ ਲਾਇਆ ਜੀ? ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਖਾਲ, ਜਾ ਗੁਰ ਦੇਖਾਂ ਸਾਹਮਣੇ, ਮੇਰਾ ਗੁਰੂ ਸਾਹਮਣੇ ਬੈਠਾ, ਉਹਨੇ ਕਿਰਪਾ ਕੀਤੀ ਮੈਨੂੰ ਪਿਆਰੇ ਵਾਹਿਗੁਰੂ ਜੀ ਦਾ ਪਿਆਰ ਪਾ ਦਿੱਤਾ, ਉਹਨੇ ਪ੍ਰੇਮ ਪੈਦਾ ਕੀਤਾ। ਇਸੇ ਨੂੰ ਗੁਰੂ ਜੀ ਨੇ क्या भूले को गुर मार्ग पाया, अवर त्याग हर भगती लाया। गुरु सचमुच परमात्मा दा प्यार पांदे ने, यही शब्द सोई राग दा जेड़ा सी पढ़ने आ, दर्शन प्यासी दिन सरात चितवो आंदी नीत, खोल कपट गुर मेलिया नानक हर संग मीत। सुन यार हमारे सज्जन एक करूं बेनंतिया, तिस मोहन लाल प्यारे को फिरों को जंतिया, तिस दस प्यारे सिर धरी उतारे एक भोरी। अख चमकन जिन्ना गुरु ही प्यार पांदा है ते निभांदा भी ओही है जी, लग जाए ते निब जाए। सुन यार हमारे सज्जने करूं बेनंतिया, तिस मोहन लाल प्यारे हो फिरो खोजंतिया, तिस दस प्यारे सिर धरी उतारे एक भोरी। दर्शन दीजै नैन खमारे प्रै रंग रंगारे, एक तिलपी ना तीरी जय प्रभ स्यों मन लीना, ज्यो जल मीना चात्रिक जिवें तसंतिया, जन नान गुरपूरा पाया सगली तिखा बुजंतिया। साडे तवारीख च बेअंत उदाहरणा ने जी, जिन्ना सुक्या विच गुरु ने रस भर दिता। मैं हर रोज एक बेनती कर रहा कि सिखी खुशक पुणे दा नाम नहीं, गुरमत केवल आ बाहर मुखी उगतियां जुगतियां नू रिड़कन दा नाम नहीं, ये तो सचमुच प्रेमा भगती दा भंडारा है जी। ते सतगुरु ने जेड़े सिर्फ रब दे नां ते दिमागी मंथन करदे ने, गुरु गोबिंद सिंह जी दा सी सवैया इस बार वाचिया जी सैक्रामेंटो, उथे मैं एक बेनती की कि जिन्ने मर्जी दिमागी मंथन करन, इवन के रब दे नां ते भी सेमिनार करो, किताबां लिखी जो जे अंदर प्रेम पैदा नहीं होया उहदी कीमत रत्ती जी नहीं पैणी है। आ महाराज दा सवैया, सरावग शुद्ध समूह सिधान के देख फिरियो कर जोग जति के, श्रावक शुद्ध समूह सिद्धान के देख फिरो कर जोग जति के, सूर सुरार्दन शुद्ध सुदादक संत समूह अनेक मती के, सारी देश को देख रहो मत को न देखित प्राण पति के, श्री भगवान की पाए कृपा। पाठ उते कृपा नहीं कृपा है, पैर चरारा है। श्री भगवान की पाए कृपा होते एक रति बिन एक रति के, एक रति बिन एक रति के, भावे की व्याख्या बड़ी डिटेल नाल मेरा ख्याल डेढ़ घंटा दो घंटे की सी, पर मैं बेनती करांगा आ गिन लो सारे ये निंदिया चल जायो। प्रेम तो गुरु पैदा करदा है जी, सतगुरु ही सुक्या नू खरिया करदा है। प्रोफेसर पूरन सिंह कहिंदा सी ओ रब दी प्रीत सदा बसंती, रब दी प्रीत ठंडिया हवावां, परमात्मा दी प्रीत ओ अदृष्ट खिच है जड़ी करोड़ा जन्मां दे सुके होए नूं नाम दे नाल भरपूर कर देंदी है। उस प्रीत दी कीमत कोई पा सकदा है जी? हुण इह सवैया श्रावक शुद्ध समूह सिधान के अर्थ बड़े सौखे ने, बोधी भिक्षु ते जैनी सरेवड़े अपने आप नूं पवित्र कहण वाले अमृत पीण वाले अनेकां बंदे, महाराज कहिंदे जोगी देखे जति देखे, पर इह गल सच है कि परमात्मा नूं मुहब्बत करन तों बिना एक रति बिन एक रति के, जे रब च नहीं प्रेम च नहीं रते ते साडे कर्मां दी कीमत रत्ती जिन्नी पैणी है। गुरु घर प्रेमियां दा घर है, सुक्का नहीं है। मैनू याद है कि जेडे श्री हरगोबिंदपुर साहब गए होणगे ना, उथे जिथे सतगुरु दा स्थान है श्री हरगोबिंदपुर, उथे सैयद जानी शाह दा स्थान भी है। ये मुसलमान होया जी, ते इनू थोड़ी जी चिंग लग गई रब नू पान दी, ते पुछे एक हरक तो मैं किवें पा सकना। एक मुसलमान होया ए शायद ख्वाजा कश्मीरी उनू कहिंदे सन, ए जदों विरह होया बेचारा तुरिया सारियां थावां ते पुछे भी कोई मैनू रब नाल, ते उंज वैसे मैं बेनती करा जदों भी वाहगुरु किसी अंदर चिंग लांदा है वह सची मुची तरला मारदा, कोई है जिहड़ा मैनू मिला दे जिन्हू मैं पुकारना पिया। मेरो सुंदर कहो मिले कित गली, हर के संत बतावो मार्गम पीछे लाग चली। कोई रस्ता दसे कोई आन मिलावे, ए कले एवें थोड़ा कविता थोड़ा रची, ए अवस्थावां ने। कोई आन मिलावे मेरा प्रीतम प्यारा हूं, तिस पै आप विचाई दर्शन खर देखन कहताई, कृपा करे ता सतगुरु मिले खर हर नाम त्याई। ओ ख्वाजा कश्मीरी कोल गया, ਸ਼ਾਇਦ ਜਾਨੀ ਸ਼ਾਹ ਉਹਨੂੰ ਪੁੱਛਦਾ ਵੀ ਮੈਂ ਅੱਲਾਹ ਰੱਬ ਨੂੰ ਮੁਹੱਬਤ ਕਰਨਾ ਪਰ ਮੇਰਾ ਅੰਦਰ ਸੁੱਕਿਆ ਰਹਿੰਦਾ ਤੇ ਖਵਾਜਾ ਕਸ਼ਮੀਰੀ ਜਿਹੜਾ ਇਹਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੋਂ ਬਖਸ਼ਿਸ਼ ਮਿਲ ਚੁੱਕੀ ਸੀ ਉਹਨੇ ਕਿਹਾ ਐਵੇਂ ਥਾਂ ਥਾਂ ਤੇ ਛੱਪੜਾਂ ਤੇ ਨਾ ਟੁੱਬੀਆਂ ਮਾਰਦਾ ਫਿਰ ਆਹ ਤੈਨੂੰ ਮਾਨ ਸਰੋਵਰ ਦੀ ਦਸ ਪਾਂ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਵਾਰਖ ਦੋ ਕਿਰਪਾਨਾਂ ਪਾਉਣ ਵਾਲਾ ਸੀਸ ਤੇ ਕਲਗੀ ਲਾਉਣ ਵਾਲਾ ਤਖ਼ਤਾਂ ਤੇ ਸੰਤਾਨ ਪੁੱਤਰਾਂ ਵਿੱਚ ਬਹਿਣ ਵਾਲਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਕੜ ਲੈ ਉਹ ਕਹਿੰਦਾ ਦੋ ਕਿਰਪਾਨਾਂ ਵਾਲਾ ਇਹ ਚਲਾ ਗਿਆ ਜੀ ਮਹਾਰਾਜ ਕੋਲ ਤੇ ਸਤਿਗੁਰੂ ਕੋਲ ਜਦੋਂ ਗਿਆ ਹੁਣ ਅੰਦਰ ਤਾਂ ਬਣ ਚੁੱਕਾ ਸੀ ਇਹਦੇ ਅੰਦਰ ਇੰਨਾ ਬਿਰਹਾ ਉੱਠਿਆ ਇਹਦਾ ਨਾਮ ਸੀ ਜਾਨੀ ਸਾਡੇ ਇਤਿਹਾਸਕਾਰ ਕਹਿੰਦੇ ਨੇ ਇਹ ਗੁਰਦੇਵ ਦੇ ਚਰਨਾਂ ਚ ਡਿੱਗਿਆ ਤੇ ਇੱਕੋ ਗੱਲ ਕਹਿੰਦਾ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ ਇਹਦਾ ਜਾਨੀ ਦਾ ਅਰਥ ਪਿਆਰਾ ਨਾ ਕਿ ਜਾਨੀ ਕੋ ਜਾਨੀ ਸੇ ਮਿਲਾ ਦੋ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਕੋਈ ਧਿਆਨ ਨਹੀਂ ਦਿੱਤਾ ਇਹਨੇ ਫਿਰ ਤਰਲਾ ਮਾਰਿਆ ਪਰ ਬਹਿ ਗਿਆ ਜੀ ਮਹਾਰਾਜ ਦੇ ਬੂਹੇ ਤੇ ਇੱਕੋ ਸ਼ਬਦ ਜਦੋਂ ਕਿਸੇ ਸਿੰਘ ਨੇ ਲੰਘਣਾ ਸਿੱਖ ਨੇ ਲੰਘਣਾ ਜਾਨੀ ਕੋ ਜਾਨੀ ਸੇ ਮਿਲਾ ਦੋ ਮਹਾਰਾਜ ਨੂੰ ਸਿੱਖਾਂ ਕਹਿਣਾ ਮਹਾਰਾਜ ਉਹ ਰੋਜ਼ ਬੋਲਦਾ ਪਿਆ ਸਤਿਗੁਰੂ ਕਹਿੰਦੇ ਉਹਦੇ ਅੱਗੇ ਕੰਧ ਚੁਣ ਦਿਓ ਜੇ ਰੌਲਾ ਪਾਉਂਦਾ ਹੈ ਤਾਂ ਅੱਗੇ ਮਤਲਬ ਉਹਦੇ ਉਹ ਬੈਠਾ ਤੇ ਅੱਗੇ ਕੰਧ ਬਣਾ ਦਿੱਤੀ ਕੰਧ ਦੇ ਓਲੇ ਵੀ ਬੋਲੀ ਜਾ ਜਾਨੀ ਕੋ ਜਾਨੀ ਸੇ ਮਿਲਾ ਦੋ ਕਿੰਨੇ ਦਿਨ ਲੰਘ ਗਏ ਕਿਉਂਕਿ ਬਿਰਹਾ ਦਾ ਸ਼ਬਦ ਗਾ ਲੈਣਾ ਬਿਰਹਾ ਦੀ ਕਥਾ ਕਰ ਲੈਣੀ ਗੁਰਮੁਖੋ ਬੜੀ ਸੌਖੀ ਜੇ ਮੈਂ ਇੱਕ ਦਿਨ ਕਿਹਾ ਸੀ ਗੁਰਬਾਣੀ ਚ ਇੱਕ ਸ਼ਬਦ ਵਰਤਿਆ ਉਮਰ ਥਲ ਜਿਹਨੂੰ ਆਪਾਂ ਟਿਊਮਰ ਕਹਿੰਦੇ ਹਾਂ ਜਿਹਦੇ ਸਿਰ ਚ ਟਿਊਮਰ ਹੋ ਜਾਏ ਉਹਨੂੰ ਪੁੱਛਿਓ ਚੀਜ਼ ਕੀ ਹੈ ਦੂਜਾ ਤਾਂ ਕਹਿੰਦਾ ਰਾਤ ਸੌਣ ਨਹੀਂ ਦਿੰਦਾ ਮੈਨੂੰ ਬਿਰਹਾ ਤਾਂ ਇੱਕ ਟਿਊਮਰ ਦੀ ਤਰ੍ਹਾਂ ਹੈ ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਨਣ ਸੂਲੀਆਂ ਜਿਨ੍ਹਾਂ ਅੰਦਰ ਉਹ ਚੀਜ਼ ਹੈ ਬਾਕੀ ਵਾਸਤੇ ਤਾਂ ਇਹ ਕਹਿਣਾ ਐਵੇਂ ਜੀ ਜਾਨੀ ਕੋ ਜਾਨੀ ਕੋ ਮਿਲਾ ਦੇ ਹੀ ਕਥਾ ਕਰਦਾ ਰਿਹਾ ਇਹ ਸਮੱਸਿਆ ਸੋਕਤ ਜਾਣੈ ਪੀਰ ਪਰਾਈ ਜਾਂ ਕੈ ਅੰਤਰ ਦਰਦ ਨਾ ਪਾਈ ਸ਼ਹਿ ਕੀ ਸਾਰ ਸੁਹਾਗਨ ਜਾਣੈ ਉਹਨੇ ਇੱਕੋ ਸ਼ਬਦ ਕਿਹਾ ਜਾਨੀ ਕੋ ਜਾਨੀ ਸੋ ਮਿਲਾ ਦੋ ਬੜੇ ਤਰਲੇ ਕੀਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਘੋੜੇ ਦੀਆਂ ਸੁੰਮਾਂ ਮਰਵਾਈਆਂ ਕਹਿੰਦੇ ਚਲਾ ਜਾ ਇੱਥੋਂ ਕਹਿੰਦਾ ਨਹੀਂ ਬਾਬਾ ਮੈਂ ਤੇਰੇ ਦਰ ਤੇ ਆਇਆ ਆਸ ਕਰਕੇ ਇਹ ਚੇਤੇ ਰੱਖਿਓ ਮੁਰਸ਼ਦ ਦੀ ਮਰਜ਼ੀ ਉਹਨੇ ਪਰਚਾ ਕਿਹੋ ਜਿਹਾ ਪਾਉਣਾ ਹੈ ਸਾਡਾ ਸਿਲੇਬਸ ਨਹੀਂ ਸਿਲੇਬਸ ਉਹਦਾ ਚੱਲੇਗਾ ਕਦੀ ਚਿੱਕੜ ਚੋ ਕੌਲੇ ਕਢਾਉਂਦਾ ਹੈ ਕਦੀ ਥੜੇ ਬਣਵਾਉਂਦਾ ਹੈ ਕਦੀ ਲਾਹੌਰ ਭੇਜ ਦਿੰਦਾ ਹੈ ਤੇ ਕਦੀ ਆਨੰਦਪੁਰ ਦੀ ਪਹਾੜੀ ਤੇ ਖਲੋ ਕੇ ਕਹਿੰਦਾ ਕੋਈ ਹੈ ਸਿੱਕਾ ਬੇਟਾ ਜੋ ਸੀਸ ਕਰੇ ਬੇਟਾ ਇਹ ਤਾਂ ਉਹਦੀ ਮਰਜ਼ੀ ਹੈ ਨਾ ਅਸੀਂ ਕੌਣ ਆ ਸਿਲੇਬਸ ਬਣਾਉਣ ਵਾਲੇ ਤੇ ਅਸੀਂ ਸਿਲੇਬਸ ਬਣਾ ਕੇ ਗੁਰੂ ਨੂੰ ਦੱਸਣ ਲੱਗੇ ਹਾਂ ਆਹ ਕਰੀ ਤੂੰ ਨਹੀਂ ਨਹੀਂ ਉਹਦੀ ਮਰਜ਼ੀ ਉਹਨੇ ਸ਼ਬਦ ਕਿਹਾ ਮੈਨੂੰ ਮਿਲਾਓ ਸਤਿਗੁਰੂ ਜਦੋਂ ਲੰਘੇ ਉਹਨੇ ਫਿਰ ਤਰਲਾ ਮਾਰਿਆ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ ਗੁਰੂ ਨੇ ਕਿਹਾ ਨੇੜੇ ਹਰਗੋਬਿੰਦਪੁਰ ਸਾਹਿਬ ਦੇ ਨੇੜੇ ਦਰਿਆ ਹੈ ਜੀ ਸਤਲੁਜ ਮਹਾਰਾਜ ਨੇ ਕਿਹਾ ਜਾ ਦਰਿਆ ਚ ਡੁੱਬ ਮਾਰ ਜੇ ਰੱਬ ਨੂੰ ਮਿਲਣਾ ਚਾਹੁੰਦਾ ਤਾਂ ਉਹਨੇ ਕਿਹਾ ਬਸ ਇਹਦੀ ਤੇ ਇੰਤਜ਼ਾਰ ਸੀ ਉਹ ਲੋਕਾਂ ਕਿਹਾ ਤੂੰ ਰੱਬ ਨੂੰ ਮਿਲਣਾ ਕਹਿੰਦਾ ਰੱਬ ਕੌਣ ਕਹਿ ਕੀ ਕਹਿ ਮੈਨੂੰ ਕੁਛ ਪਤਾ ਨਹੀਂ ਜਿਹਦੇ ਮੂੰਹ ਵੱਲ ਮੈਂ ਬਚਨ ਸੁਣਨਾ ਆ ਜੇ ਮੈਨੂੰ ਡੁੱਬ ਮਰੋ ਕਹਿ ਤੇ ਇਹਦੇ ਡੁੱਬ ਮਰਨ ਵਿੱਚ ਵੀ ਰੱਬ ਮਿਲੇਗਾ ਉਹ ਦੌੜ ਪਿਆ ਜੀ ਉਹਨੇ ਛੱਡਿਆ ਵਾ ਨੱਚਦਾ ਜਾਏ ਕਹਿੰਦਾ ਸ਼ੁਕਰ ਰੱਬ ਦਾ ਕਿ ਮੈਨੂੰ ਮਿਲਣ ਵਾਲੇ ਮੇਰੇ ਮੁਰਸ਼ਦ ਨੇ ਕਹਿ ਤਾ ਡੁੱਬ ਮਰ ਮਹਾਰਾਜ ਨੇ ਪਿੱਛੋਂ ਫੜ ਲਿਆਂਦਾ ਜਦੋਂ ਚਰਨਾਂ ਚ ਡਿੱਗਿਆ ਬਸ ਸਿਰ ਤੇ ਹੱਥ ਰੱਖਿਆ ਆਗਮ ਨਿਗਮ ਦੀ ਸੋਝੀ ਹੋ ਗਈ ਮੈਂ ਇੱਕ ਬੇਨਤੀ ਕਰਾਂਗਾ ਇਹ ਪ੍ਰੇਮ ਗੁਰੂ ਦੀ ਕਿਰਪਾ ਨਾਲ ਲੱਗਦਾ ਹੈ ਪ੍ਰੇਮ ਦੀਆਂ ਗੱਲਾਂ ਨਾਲ ਪ੍ਰੇਮ ਥੋੜਾ ਲੱਗਦਾ ਹੁੰਦਾ ਇਸ਼ਕ ਤਾਂ ਰੱਬ ਦੀ ਦਾਤ ਹੁੰਦੀ ਹੈ ਪਰ ਮੈਂ ਬੇਨਤੀ ਕਰਾਂ ਇਸ਼ਕ ਮਜਾਜੀ ਨਹੀਂ ਇਸ਼ਕ ਹਕੀਕੀ ਜਦੋਂ ਕਿਸੇ ਨੂੰ ਰੱਬ ਬਖਸ਼ਦਾ ਉਹ ਫਿਰ ਇਹੀ ਤਰਲੇ ਮਾਰਦਾ ਕਿ ਰਹਿਣ ਬਬੀਹਾ ਬੋਲਿਓ ਮੇਰੀ ਮਾਈ ਗੁਰੂ ਨਾਨਕ ਸਾਹਿਬ ਰਾਤ ਨੂੰ ਪਪੀਹਾ ਬੋਲਿਆ ਤੇ ਮਾਂ ਨੇ ਕਿਹਾ ਪੁੱਤ ਹੁਣ ਤਾਂ ਚੁੱਪ ਕਰ ਕਹਿੰਦੇ ਨੇ ਮਾਂ ਆਹ ਕਿਹੜਾ ਸੌਂ ਗਿਆ ਜਿਹੜਾ ਬਨੇਰੇ ਉੱਤੇ ਬੈਠਾ ਹੈ ਇਹ ਵੀ ਅੱਧੀ ਰਾਤ ਨੂੰ ਪੁਕਾਰਦਾ ਗੁਰੂ ਬਖਸ਼ਿਸ਼ ਕਰੇ ਇਸ ਸਲੋਕ ਦੇ ਥੋੜੇ ਜਿਹੇ ਅਰਥ ਮੈਂ ਫਿਰ ਕਰ ਦੇਣਾ ਜਥ ਕਤ ਰਮਣੰਗ ਸ਼ਰਨੰਗ ਸਰਬੱਤਰ ਜੀਅਣ ਹੈ ਤੂੰ ਸਾਰੀਆਂ ਥਾਵਾਂ ਤੇ ਰਮਿਆ ਹੈ ਸਾਰੇ ਜੀਵਾਂ ਨੂੰ ਆਪਣੀ ਸ਼ਰਨ ਚ ਰੱਖਣਾ ਤੇ ਮਹਾਰਾਜ ਕਹਿੰਦੇ ਨੇ ਤਥ ਲੱਗਣੰਗ ਪ੍ਰੇਮ ਨਾਨਕ ਉਹਦੇ ਨਾਲ ਪ੍ਰੇਮ ਕਦੋਂ ਲੱਗੇਗਾ ਕਿਵੇਂ ਲੱਗੇਗਾ ਸਤਿਗੁਰੂ ਕਹਿੰਦੇ ਨੇ ਪ੍ਰਸਾਦਨ ਗੁਰ ਦਰਸ਼ਨ ਹੈ, ਜਦੋਂ ਵਾਹਿਗੁਰੂ ਜੀ ਦੀ ਬਖਸ਼ ਗੁਰੂ ਮਿਲੇ, ਗੁਰੂ ਦੇ ਦਰਸ਼ਨ ਦੀ ਕਿਰਪਾ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਮੈਨੂੰ ਦਿੱਤਾ ਹੋਇਆ ਸਮਾਂ ਸਮਾਪਤ ਹੈ, ਮੇਰੀ ਮਜਬੂਰੀ ਸੀ ਜੀ, ਮੈਂ ਇਹ ਸਬਜੈਕਟ ਪੂਰਾ ਕਰਨਾ ਸੀ। ਦੋਨਾਂ ਪਰਿਵਾਰਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਹੁਤ ਬਖਸ਼ਿਸ਼ ਦੇਣ, ਜਿਨ੍ਹਾਂ ਨੇ ਗੁਰਮੁਖਾਂ ਨੇ ਇਹ ਗੁਰਮਤਿ ਸਮਾਗਮ ਉਲੀਕੇ ਨੇ। ਸਤਿਗੁਰੂ ਤਰਸ ਕਰੇ, ਗ੍ਰਿਸ਼ਤ ਇੱਕ ਬੜੀ ਵੱਡੀ ਰੱਬ ਦੀ ਦਾਤ ਹੈ। ਚਲੋ ਅੱਜ ਲਾਵਾਂ ਚ ਸਭ ਕੁਝ ਦੱਸਿਆ ਹੋਣਾ, ਚਾਰ ਲਾਵਾਂ ਸਾਡੀ ਜ਼ਿੰਦਗੀ ਦੇ ਅੰਦਰ ਦੇ ਚਾਰ ਪੜਾਅ ਨੇ। ਪ੍ਰਵਿਰਤੀ ਕਰਮ ਤੋਂ ਸ਼ੁਰੂ ਹੁੰਦੀ ਹੈ, ਸਤਿਗੁਰੂ ਪੁਰਖ ਦਾ ਮਿਲਾਪ ਹੁੰਦਾ ਹੈ, ਚਾਹ ਤੇ ਬੈਰਾਗ ਤੀਜੀ ਲਾਂ ਲੈ ਜਾਂਦਾ ਹੈ, ਚੌਥੀ ਚ ਸਹਿਜ ਤੇ ਆਨੰਦ ਆ ਜਾਂਦਾ ਹੈ। ਦੂਜੀ ਗੱਲ, ਜਿੰਨੀ ਪਰਿਕਰਮਾ ਕਰਨੇ ਆ, ਚਾਰੇ ਪਰਿਕਰਮਾ ਨਹੀਂ, ਸਾਡੀਆਂ ਇਹ ਚਾਰ ਪਰਿਕਰਮਾ ਐਵੇਂ ਚਾਰ ਭਲਵਾਟਣੀਆਂ ਨਹੀਂ, ਪਰਿਕਰਮਾ ਹਮੇਸ਼ਾ ਉਹਦੀ ਕੀਤੀ ਜਾਂਦੀ ਹੈ ਜਿਹੜਾ ਵੱਡਾ ਹੁੰਦਾ ਹੈ। ਮੈਂ ਇੱਕ ਵਾਰ ਕਿਹਾ ਸੀ ਕਿ ਸੰਸਾਰ ਦੇ ਲਫ਼ਜ਼ੀ ਅਰਥ ਹੀ ਪਰਿਕਰਮਾ ਹੈ, ਘੁੰਮਣਾ ਹੈ। ਜਿਹਨੂੰ ਆਪ ਯੂਨੀਵਰਸ ਕਹਿੰਦੇ ਹੋ, ਇਹਦਾ ਅਰਥ ਵੀ ਇੱਕ ਦੁਆਲੇ ਘੁੰਮਣਾ ਹੈ। ਗ੍ਰੈਵਿਟੀ ਘੁੰਮਣ ਦੀ ਤਾਕਤ ਦਿੰਦੀ, ਸੰਸਾਰ ਤਾਂ ਹੈ ਹੀ ਗ੍ਰੈਵਿਟੀ ਤੇ ਟਿਕਿਆ, ਖਿੱਚ ਕਰਕੇ ਇੱਕ ਦੂਜੇ ਦੇ ਦੁਆਲੇ ਘੁੰਮਦੇ ਨੇ। ਜਦੋਂ ਆਨੰਦ ਕਿਰਜ ਵੇਲੇ ਲਾਵਾਂ ਹੁੰਦੀਆਂ ਨੇ, ਸੱਚ ਇਹ ਵੇ ਉਦੋਂ ਬੱਚੀ ਤੇ ਬੱਚਾ ਇੱਕੋ ਬੇਨਤੀ ਕਰਦੇ ਨੇ, ਦਾਤਾ ਆਪਣੀ ਸ਼ਬਦ ਦੀ ਖਿੱਚ ਤੋਂ ਦੂਰ ਨਾ ਕਰੀ, ਗ੍ਰਿਸ਼ਤ ਵਿੱਚ ਚੱਲਦੇ ਹਾਂ, ਤੇਰੀ ਪਰਿਕਰਮਾ ਤੁਹਾਨੂੰ ਕਿਤੇ ਦੂਰ ਹੋ ਜਾਏਗੀ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ।